ਹਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹ ਗੱਲ ਨਹੀਂ ਸੀ ਕਹੀ, ਬਸ ਇੰਨਾ ਹੀ ਸੰਗਤ ਨੂੰ ਦੱਸਿਆ ਕਿ ਕਈ ਕਾਰਨ ਨੇ ਸਾਡਾ ਸਰੀਰ ਤਿਆਗਣ ਵਿਚ, ਉਹ ਕਾਰਨ ਸਮੇਂ ਸਮੇਂ ਨਾਲ ਪ੍ਰਗਟ ਹੋਣਗੇ। ਤੋ ਗਰੀਬ ਨਵਾਜ ਪਾਤਸ਼ਾਹ ਨੂੰ ਫਿਰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਤੋਂ ਬਾਅਦ ਦਰਸ਼ਨ ਕਿਹਦੇ ਕਰਾਂਗੇ? ਤੋ ਸਤਿਗੁਰਾਂ ਨੇ ਬਚਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਜਿਨ੍ਹਾਂ ਨੇ ਮੇਰੇ ਨਾਲ ਬਚਨ ਕਰਨੇ ਸੁਣਨੇ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਸੁਣਨ, ਸਤਿਗੁਰਾਂ ਦੀ ਬਾਣੀ ਪੜ ਸੁਣ ਕੇ ਉਨ੍ਹਾਂ ਨੂੰ ਮੇਰੇ ਨਾਲ ਬਚਨ ਕਰਨ ਤੇ ਸੁਣਨ ਦਾ ਲਾਭ ਪ੍ਰਾਪਤ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰਾ ਹਿਰਦਾ ਹੈ, ਇਸ ਕਰਕੇ ਇਸ ਹਿਰਦੇ ਨਾਲ ਜੁੜ ਕੇ ਰਹਿਣਾ। ਇਹ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਹੇ। ਫਿਰ ਰਾਜਾ ਜੈ ਸਿੰਘ ਕਹਿਣ ਲੱਗਾ, ਮਹਾਰਾਜ ਔਰੰਗਜ਼ੇਬ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਮਹਾਰਾਜ ਜੀ ਕਹਿੰਦੇ, ਉਹ ਕਿਉਂ ਮਿਲਣਾ ਚਾਹੁੰਦਾ? ਬਾਬਾ ਰਾਮ ਰਾਏ ਜੀ ਨੇ ਉਹਨੂੰ ਕਰਾਮਾਤਾਂ ਵਿਖਾ ਦਿੱਤੀਆਂ, ਅਨੇਕਾਂ ਕਰਾਮਾਤਾਂ ਨੂੰ ਪ੍ਰਗਟ ਕਰਕੇ ਵਿਖਾਈਆਂ ਹਨ। ਕਰਾਮਾਤਾਂ ਵੇਖਣ ਦੀ ਇੱਛਾ ਸੀ, ਉਹਦੀ ਪੂਰੀ ਹੋ ਚੁੱਕੀ ਹੈ। ਦੂਜਾ, ਅਸੀਂ ਆਪਣਾ ਸ਼ਬਦ ਗੁਰਬਾਣੀ ਦਾ, ਗੁਰੂ ਨਾਨਕ ਸਾਹਿਬ ਦਾ ਲਿਖ ਕੇ ਉਹਨੂੰ ਭੇਜਿਆ। ਜੇ ਉਹ ਮੁਕਤੀ ਚਾਹੁੰਦਾ, ਕਲਿਆਣ ਚਾਹੁੰਦਾ ਹੈ, ਤੇ ਉਸ ਸ਼ਬਦ ਦੀ ਪੜ੍ਹ ਕੇ ਕਮਾਈ ਕਰੇ, ਅਭਿਆਸ ਕਰੇ, ਸ਼ਬਦ ਦੇ ਅਨੁਸਾਰ ਚੱਲੇ, ਤੇ ਉਹਦੀ ਮੁਕਤੀ ਹੋਵੇਗੀ, ਉਹਦੀ ਕਲਿਆਣ ਹੋਵੇਗੀ। ਇਹ ਬਚਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜੈ ਸਿੰਘ ਨੂੰ ਕਹਿ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਭੇਜਿਆ। ਔਰੰਗਜ਼ੇਬ ਬਾਦਸ਼ਾਹ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਜੈ ਸਿੰਘ ਨੂੰ ਕਿ ਜਦੋਂ ਗੁਰੂ ਸਾਹਿਬ ਸਰੀਰ ਤਿਆਗਣ, ਮੇਰੀ ਜਾਗ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ, ਭਾਵੇਂ ਰਾਤ ਦੇ ਸਮੇਂ ਸਰੀਰ ਤਿਆਗਣ, ਤਾਂ ਵੀ ਆ ਕੇ ਮੈਨੂੰ ਖ਼ਬਰ ਦੇਣੀ ਹੈ, ਪਹਿਲਾਂ ਮੈਨੂੰ ਦੱਸਣਾ ਹੈ। ਇਧਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣਾ ਤਨ ਤਿਆਗ ਕੇ ਬੈਕੁੰਠ ਧਾਮ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਆਓ, ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਵਿਚ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੂਰਜ ਅਸਤਿਓ ਪ੍ਰਾਚੀਨ ਸੰਧਿਆ ਕੋ ਕਾਲ।
ਖਾਲਸਾ ਜੀ, ਸੂਰਜ ਅਸਤ ਹੋਇਆ, ਦਿਨ ਸਾਰਾ ਦਿਨ ਸਤਿਗੁਰੂ ਜੀ ਨੇ ਸੰਗਤ ਨੂੰ ਦਰਸ਼ਨ ਦਿੱਤੇ ਨੇ, ਸਾਰਾ ਦਿਨ ਮਹਾਰਾਜ ਜੀ ਬਚਨ ਬਿਲਾਸ ਕਰਦੇ ਰਹੇ ਨੇ, ਇਹਨੇ ਨੂੰ ਸ਼ਾਮ ਦਾ ਸਮਾਂ ਹੋਇਆ, ਸੂਰਜ ਅਸਤ ਹੋਇਆ ਹੈ, ਔਰ ਪੂਰਬ ਦਿਸ਼ਾ ਦੇ ਵਿਚ ਸੰਧਿਆ ਦਾ ਸਮਾਂ ਹੋਇਆ, ਭਾਵ ਪੂਰਬ ਦਿਸ਼ਾ ਦੇ ਵਿਚ ਹਨੇਰਾ ਵਰਤਿਆ ਹੈ।
ਆਏ ਜਾਏ ਸਿੱਖ ਪੁਰੀ ਤੇ ਦਰਸ਼ਤ ਗੁਰੂ ਕਿਰਪਾ।
ਬਹੁਤ ਸਾਰੇ ਸਿੱਖ ਭਾਵਨਾ ਨਾਲ ਦਿੱਲੀ ਸ਼ਹਿਰ ਦੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਇਦਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਬੜੀ ਭਾਵਨਾ ਨਾਲ, ਬੜੀ ਸ਼ਰਧਾ ਤੇ ਆਸਥਾ ਦੇ ਨਾਲ ਕਿਰਪਾਲੂ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਕਿਉਂ ਪਈ ਬ੍ਰਿੰਦ ਮਸੰਤ ਰੇ ਸਭ ਆਏ।
ਬਹੁਤ ਸਾਰੇ ਮਸੰਦ ਗੁਰੂ ਘਰ ਦੇ, ਜਿਹੜੇ ਗੁਰੂ ਘਰ ਦੇ ਨਾਲ ਅਥਾਹ ਪਿਆਰ ਰੱਖਦੇ ਨੇ, ਇਨੇ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਮਸੰਦ ਨੇ, ਉਹ ਵੀ ਸਾਰੇ ਆ ਕੇ ਗੁਰੂ ਚਰਨਾਂ ਚ ਇਕੱਠੇ ਹੋਏ ਹਨ।
ਜੀ ਗੁਰਬਖਸ਼ ਆਦਮ ਮੁਖੀ ਗਾਏ।
ਇਨ੍ਹਾਂ ਮਸੰਦਾਂ ਵਿਚੋਂ ਸਾਰਿਆਂ ਚੋਂ ਮੁਖੀ ਮਸੰਦ ਬਾਬਾ ਗੁਰਬਖਸ਼ ਮੱਲ ਸਨ। ਗੁਰਬਖਸ਼ ਮੱਲ ਜੀ ਜਿਹੜੇ ਸਾਰੇ ਮਸੰਦਾਂ ਵਿਚੋਂ ਮੁਖੀ ਮਸੰਦ ਨੇ, ਉਹ ਵੀ ਇੱਥੇ ਨਾਲ ਚੱਲ ਕੇ ਬੈਠੇ ਹੋਏ ਹਨ।
ਅੰਤਰ ਵੈਰ ਭੀੜ ਬੋਏ।
ਅੰਦਰ ਬਾਹਰ ਬਹੁਤ ਜ਼ਿਆਦਾ ਭੀੜ ਹੈ, ਬਹੁਤ ਇਕੱਠ ਹੈ। ਸਤਿਗੁਰੂ ਜੀ ਜਿੱਥੇ ਅੰਦਰ ਆਸਣ ਲਾਇਆ ਹੋਇਆ, ਉੱਥੇ ਵੀ ਸੰਗਤ ਹੈ, ਬਾਹਰ ਵੀ ਸੰਗਤਾਂ ਬੈਠੀਆਂ ਨੇ। ਇਹ ਤਾਂ ਅੰਦਰ ਬਾਹਰ ਦੂਰ ਦੂਰ ਤੱਕ ਸੰਗਤਾਂ ਦਾ ਬੜਾ ਵੱਡਾ ਭਾਰੀ ਇਕੱਠ ਤੇ ਭੀੜ ਹੈ।
ਘਰੇ ਸ਼ੋਕ ਬੋਲਤ ਨਾ ਕੋਈ।
ਸਾਰਿਆਂ ਦੇ ਮਨ ਚ ਸ਼ੋਕ ਦੀ ਹਾਲਤ ਬਣੀ ਹੋਈ ਹੈ, ਸਭ ਦੇ ਮਨ ਚ ਦੁੱਖ ਦੀ ਦਸ਼ਾ ਬਣੀ ਹੋਈ ਹੈ। ਇਹੋ ਜਿਹਾ ਦੁੱਖ ਸ਼ੋਕ ਬਣਿਆ ਹੋਇਆ ਕਿ ਕੋਈ ਸ਼ੋਕ ਦੀ ਦਸ਼ਾ ਕਰਕੇ ਬੋਲ ਨਹੀਂ ਰਿਹਾ।
ਦਰਸ਼ਨ ਕਰੇ ਵੈਰ ਥਿਰ ਹੋਏ,
ਬਾਹਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਹਿਲਾਂ ਅੰਦਰ ਜਾ ਕੇ ਦਰਸ਼ਨ ਕਰਦੇ ਨੇ, ਦਰਸ਼ਨ ਕਰਕੇ ਫਿਰ ਬਾਹਰ ਆ ਕੇ ਟਿਕ ਜਾਂਦੇ ਹਨ।
ਵਾਹਿਗੁਰੂ ਸਿਮਰਤ ਸਭ ਕੋਈ,
ਜਿੰਨੀ ਸੰਗਤ ਹੈ ਸਾਰੀ ਸੰਗਤ ਵਾਹਿਗੁਰੂ 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 ਦਾ ਜਾਪ ਜਪ ਰਹੀ। ਹਰ ਇੱਕ ਮਾਈ ਭਾਈ ਜਿੰਨੇ ਵੀ ਸਿੱਖ ਇੱਥੇ ਇਕੱਠੇ ਹੋਏ ਨੇ ਸਤਿਗੁਰਾਂ ਦੇ ਦਰਸ਼ਨ ਪਰਸਣ ਵਾਸਤੇ, ਜਿਨ੍ਹਾਂ ਦੇ ਮਨ ਚ ਸ਼ੋਗ ਹੈ ਵੈਰਾਗ ਦੀ ਹਾਲਤ ਹੈ, ਸਾਰੇ ਵਾਹਿਗੁਰੂ 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 ਦਾ ਜਾਪ ਜਪਦੇ ਹਨ।
ਪੁਰਕੀ ਸੰਗਤ ਕੇ ਸਿੱਖ ਸਿਆਣੇ,
ਬਹੁਤ ਸਾਰੇ ਸੰਗਤ ਦੇ ਵਿੱਚ ਜਿਹੜੇ ਨਗਰ ਦੀ ਦਿੱਲੀ ਦੀ ਸੰਗਤ ਦੇ ਸਿਆਣੇ ਸਿੱਖ ਹਨ।
ਗੁਰੂ ਚਰਿੱਤਰ ਤੇ ਹੋਏ ਬਿਸਮਾਨੇ,
ਉਹ ਸਾਰੇ ਸਤਿਗੁਰਾਂ ਦੇ ਇਸ ਕੌਤਕ ਕਰਕੇ ਹੈਰਾਨ ਹਨ। ਅਚਨ ਚੇਤ ਅਚਾਨਕ ਸਤਿਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਲਈ, ਹਾਲੇ ਤਾਂ ਬਾਲ ਰੂਪ ਚ ਨੇ, ਇੰਨੀ ਕੁ ਉਮਰ ਦੇ ਵਿਚ ਹੀ ਚੱਲਣ ਦੀ ਤਿਆਰੀ ਕਰ ਲਈ ਹੈ। ਇਸ ਕਰਕੇ ਸਤਿਗੁਰਾਂ ਦਾ ਇਹ ਚਰਿੱਤਰ ਵੇਖ ਕੇ ਕੌਤਕ ਵੇਖ ਕੇ ਜਿਹੜੇ ਦਿੱਲੀ ਦੇ ਸਿੱਖ ਨੇ ਸਿਆਣੇ ਸਿੱਖ ਨੇ ਉਹ ਬੜੇ ਹੈਰਾਨ ਹਨ, ਬੜੇ ਵਿਸਮਾਦ ਵਿਚ ਹਨ।
ਸਭ ਗੁਰਬਖਸ਼ ਸੰਗ ਮਿਲ ਗਏ,
ਉਹਨਾਂ ਸਾਰਿਆਂ ਨੇ ਬਾਬਾ ਗੁਰਬਖਸ਼ ਮੱਲ ਜੀ ਜਿਹੜੇ ਮਸੰਦ ਸੀ ਗੁਰੂ ਘਰ ਦੇ, ਮਸੰਦ ਗੁਰਬਖਸ਼ ਮੱਲ ਨੂੰ ਸਾਰੇ ਸਿਆਣੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਅਬ ਮਿਲ ਗੁਰ ਦਰਸ਼ਨ ਕੋ ਲਿਓ,
ਹੁਣ ਆਪਾਂ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ, ਮਿਲ ਕੇ ਇਕੱਠੇ ਹੋ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ।
ਸਮਾਂ ਕਹਿਣ ਕੋ ਲਖ ਮਨ ਮਾਈ,
ਸਮਾਂ ਹੈ ਕਹਿਣ ਦਾ, ਹੁਣ ਸਾਨੂੰ ਗੱਲ ਕਰਨੀ ਚਾਹੀਦੀ ਹੈ ਸਤਿਗੁਰਾਂ ਦੇ ਨਾਲ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੁਣ ਜ਼ਰੂਰ ਬੇਨਤੀ ਕਰਨੀ ਚਾਹੀਦੀ ਹੈ,
ਬੂਝੋ ਸਕਲ ਹੋਏ ਕਰ ਪਾਈ,
ਸਾਰੀ ਗੱਲ ਉਹਨਾਂ ਦੇ ਕੋਲ ਹੋ ਕੇ ਪੁੱਛੋ ਕਿ ਕੀ ਗੱਲ ਹੈ, ਕੀ ਕਾਰਨ ਹੈ ਉਹ ਆਪਣਾ ਸਰੀਰ ਤਿਆਗ ਰਹੇ ਹਨ। ਇਹ ਸਾਰੀਆਂ ਗੱਲਾਂ ਉਹਨਾਂ ਦੇ ਕੋਲ ਹੋ ਕੇ ਹੁਣ ਪੁੱਛਣ ਦਾ ਸਮਾਂ ਹੈ, ਉਹਨਾਂ ਦੇ ਕੋਲ ਚੱਲ ਕੇ ਇਹ ਸਾਰੀਆਂ ਗੱਲਾਂ ਪੁੱਛੋ।
ਜਬ ਹੋਏ ਜੈਂਤਰ ਧਿਆਨ ਹਿਰਦੈ ਬਿਸੂਰਤ ਰੂ ਮਹਾਨ,
ਹਾਲੇ ਤਾਂ ਸਤਿਗੁਰੂ ਜੀ ਸਰੀਰ ਕਰਕੇ ਹਾਜ਼ਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ, ਉਹਨਾਂ ਨੂੰ ਪੁੱਛ ਸਕਦੇ ਹਾਂ, ਸਵਾਲ ਕਰ ਸਕਦੇ ਹਾਂ, ਉਹਨਾਂ ਦਾ ਜਵਾਬ ਲੈ ਸਕਦੇ ਹਾਂ। ਪਰ ਜੇ ਅੰਤਰ ਧਿਆਨ ਹੋ ਗਏ ਸਤਿਗੁਰੂ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ, ਫਿਰ ਆਪਣੇ ਹਿਰਦੇ ਚ ਝੋਰਾ ਹੀ ਰਹਿ ਜਾਣਾ, ਫਿਰ ਆਪਾਂ ਆਪਣੇ ਹਿਰਦੇ ਚ ਬਸੂਰਦੇ ਰਹਾਂਗੇ, ਆਪਣੇ ਮਨ ਚ ਬਸੂਰਾ ਕਰਦੇ ਰਹਾਂਗੇ, ਫਿਰ ਆਪਣੇ ਕੋਲੋਂ ਕੋਈ ਪੇਸ਼ ਨਹੀਂ ਚੱਲਣੀ।
ਨਹੀਂ ਸੰਦੇ ਹੋਏ ਜਿਸ ਭਾਂਤ,
ਆਪਾਂ ਗੁਰੂ ਜੀ ਦੇ ਕੋਲ ਚੱਲ ਕੇ ਬੇਨਤੀ ਕਰੀਏ ਤਾਂ ਜੋ ਆਪਾਂ ਨੂੰ ਕੋਈ ਸੰਸਾ ਨਾ ਰਹੇ, ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਕਿਸੇ ਪ੍ਰਕਾਰ ਦਾ ਸੰਸਾ ਨਾ ਰਹੇ।
ਸੁਣੀਏ ਗੁਰੂ ਬਾਚ ਬਖਿਆਤ,
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਗਟ ਬਚਨ ਸੁਣੀਏ ਕਿ ਉਹ ਸਾਨੂੰ ਕੀ ਕਹਿੰਦੇ ਨੇ। ਅਸੀਂ ਚੱਲ ਕੇ ਬੇਨਤੀ ਕਰਦੇ ਹਾਂ ਸਾਰੇ ਚੱਲ ਕੇ, ਉਹਨਾਂ ਦੇ ਪ੍ਰਗਟ ਬਚਨ ਸੁਣੀਏ ਕਿ ਉਹ ਸਾਡੇ ਸਾਰਿਆਂ ਲਈ ਕੀ ਹੁਕਮ ਕਰਦੇ ਨੇ।
ਯਥਾ ਕਰਨੇ ਅਰਦਾਸ ਅਗਾਰੀ,
ਇਸ ਤਰ੍ਹਾਂ ਜਾ ਕੇ ਸਤਿਗੁਰਾਂ ਦੇ ਚਰਨਾਂ ਵਿਚ ਇਹਨਾਂ ਨੇ ਅਰਦਾਸ ਕਰਨ ਦੀ ਵਿਚਾਰ ਕੀਤੀ ਹੈ।
ਮਿਲ ਸਭ ਹੋ ਤਿਮ ਭਲੇ ਵਿਚਾਰੀ,
ਸਾਰਿਆਂ ਨੇ ਰਲ ਕੇ ਮਿਲ ਕੇ ਇਸ ਗੱਲ ਦੀ ਵਿਚਾਰ ਕੀਤੀ ਹੈ ਕਿ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਚੱਲ ਕੇ ਬੇਨਤੀ ਕਰੀਏ, ਉਹਨਾਂ ਦੇ ਚਰਨਾਂ ਵਿਚ ਜਾ ਕੇ ਅਰਦਾਸ ਕਰੀਏ।
ਸਭ ਗੁਰਬਖਸ਼ ਭਲੇ ਸਮਝਾਇਓ,
ਉਸ ਵੇਲੇ ਭਾਈ ਗੁਰਬਖਸ਼ ਮੱਲ ਜੀ ਜਿਹੜੇ ਮਸੰਦ ਸਨ ਗੁਰੂ ਘਰ ਦੇ, ਉਹਨਾਂ ਨੇ ਸਾਰੀ ਸੰਗਤ ਨੂੰ ਸਮਝਾਇਆ, ਜਿੰਨੇ ਸਿਆਣੇ ਸਿੱਖ ਸਨ ਉਹਨਾਂ ਸਾਰਿਆਂ ਨੂੰ ਸਮਝਾਇਆ ਤੇ ਸਮਝਾਉਂਦਿਆਂ ਕਹਿਣ ਲੱਗੇ,
ਜਿਵ ਇਸ ਸਮੇਂ ਕਹਿਣ ਮਨ ਆਇਓ,
ਕਹਿਣ ਲੱਗੇ ਭਾਈ ਹੁਣ ਜਿਵੇਂ ਇਹ ਬੇਨਤੀ ਕਰਨ ਦਾ ਸਮਾਂ ਹੈ, ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕਰਨ ਦਾ ਸਮਾਂ ਹੈ।
ਠਹਿਰਿਓ ਮਤਾ ਮਤ ਜਿਮ ਸਭਿਨ ਕੀਰਾ,
ਇਹ ਜਿਹੜਾ ਸਾਰਿਆਂ ਦਾ ਮਤ ਹੈ ਮੈਂ ਗੁਰੂ ਸਾਹਿਬ ਅੱਗੇ ਜ਼ਰੂਰ ਪ੍ਰਗਟ ਕਰਾਂ। ਭਾਈ ਗੁਰਬਖਸ਼ ਮੱਲ ਜੀ ਕਹਿੰਦੇ ਜਿਹੜੀ ਇਹ ਸਾਰੀ ਸੰਗਤ ਦੀ ਵਿਚਾਰ ਹੈ, ਇਹ ਵਿਚਾਰ ਮੈਂ ਸਤਿਗੁਰਾਂ ਦੇ ਚਰਨਾਂ ਵਿਚ ਜ਼ਰੂਰ ਰੱਖਾਂਗਾ, ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗਾ।
ਬੇਹਿਤ ਸਰੀਰ ਸੋ ਪ੍ਰੇਰਾ,
ਉਹਨੇ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਵਾਸਤੇ ਆਪਣੇ ਆਪ ਨੂੰ ਪ੍ਰੇਰ ਕੇ ਅੱਗੇ ਨੂੰ ਗਿਆ ਹੈ।
ਭਾਈ ਸੰਗ ਤਿਸਕੇ ਸਿੱਖ ਸਿਆਨੇ,
ਭਾਈ ਗੁਰਬਖਸ਼ ਮੱਲ ਦੇ ਨਾਲ ਜਿਹੜੇ ਦਿੱਲੀ ਸ਼ਹਿਰ ਦੇ ਸਿੱਖ ਸਨ, ਸਿਆਣੇ ਸਿਆਣੇ ਸਿੱਖ ਸਨ, ਸਾਰੀ ਸੰਗਤ ਤਾਂ ਨਹੀਂ ਸੀ ਜਾ ਸਕਦੀ, ਜਿਹੜੇ ਵਿਚੋਂ ਸਿਆਣੇ ਸਿੱਖ ਗੱਲਬਾਤ ਕਰਨ ਵਾਲੇ ਸੀ, ਉਹ ਸਿਆਣੇ ਸਿੱਖ ਭਾਈ ਗੁਰਬਖਸ਼ ਮੱਲ ਦੇ ਨਾਲ ਅੱਗੇ ਚੱਲ ਕੇ ਗਏ ਹਨ।
ਗੁਰਮਿਰਜਾਦ ਜੇ ਚੈਤ ਮਹਾਨੇ,
ਉਹ ਸਾਰੇ ਚਾਹੁੰਦੇ ਨੇ ਕਿ ਗੁਰੂ ਸਾਹਿਬ ਤੋਂ ਬਾਅਦ ਵੀ ਗੁਰਮਰਿਆਦਾ ਚੱਲਦੀ ਰਹੇ, ਕਿਉਂਕਿ ਹੁਣ ਤਾਂ ਸਾਰਿਆਂ ਦੇ ਮਨ ਚ ਇਸ ਗੱਲ ਦਾ ਸੰਸਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ ਗੁਰੂ ਕੌਣ ਹੈ, ਕਿਹਦੇ ਲੜ ਲਾ ਕੇ ਚੱਲੇ ਨੇ ਸਤਿਗੁਰੂ ਜੀ ਸਾਨੂੰ। ਗੁਰੂ ਗ੍ਰੰਥ ਸਾਹਿਬ ਤਾਂ ਕਹਿ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਅੱਜ ਤੱਕ ਤਾਂ ਕਿਸੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲਾਇਆ, ਦੇਹ ਦੇ ਲੜ ਲਾਉਂਦੇ ਰਹੇ ਨੇ, ਸਰੀਰ ਕਰਕੇ ਗੁਰਤਾ ਗੱਦੀ ਦਿੰਦੇ ਰਹੇ ਨੇ, ਪਰ ਹੁਣ ਅਚਾਨਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹ ਬਚਨ ਕਰ ਰਹੇ ਨੇ, ਗੁਰਮਰਿਆਦਾ ਕਿਵੇਂ ਚੱਲੇਗੀ। ਇਸ ਕਰਕੇ ਇਹ ਸਿੱਖ ਉਸ ਵਕਤ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕਰਨ ਲਈ ਪਹੁੰਚੇ ਹਨ।
ਅੱਗੇ ਸਤਿਗੁਰ ਕੀ ਨਿਤ ਤਿਆਰੀ,
ਅੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤਿਆਰੀ ਕਰ ਲਈ ਹੋਈ ਸੀ, ਸੱਚਖੰਡ ਜਾਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ। ਮਹਾਰਾਜ ਜੀ ਨੇ ਥੱਲੇ ਆਸਣ ਵਿਛਾ ਲਿਆ ਹੋਇਆ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਰੀਰ ਤਿਆਗਣ ਤੋਂ ਪਹਿਲਾਂ ਥੱਲੇ ਆਸਣ ਲਾ ਡਾਹ ਲਿਆ ਹੋਇਆ। ਮਹਾਰਾਜ ਜੀ ਨੇ ਆਪਣੇ ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੋਈ ਹੈ।
ਦਾਸਨ ਸੋ ਕਹਿ ਕਹਿ ਕਰਵਾਵੇ,
ਆਪਣੇ ਸੇਵਕਾਂ ਨੂੰ ਕਹਿ ਕਹਿ ਕੇ ਤਿਆਰੀ ਕਰਵਾ ਰਹੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ, ਇੱਥੇ ਵਿਛਾਉਣਾ ਵਿਛਾ ਦਿਓ, ਇੱਥੇ ਆਹ ਤਿਆਰੀ ਕਰ ਦਿਓ, ਇੱਥੇ ਆਹ ਤਿਆਰੀ ਕਰ ਦਿਓ। ਏਦਾਂ ਆਪ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਕਹਿ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਿਆਰੀ ਕਰਵਾ ਰਹੇ ਨੇ।
ਸੁਨਤ ਬਿਲੋ ਚਿੰਨ ਜਲ ਠੀਕ ਛਾਵੇ,
ਜਿਹੜੇ ਸਿੱਖ ਨੇ ਦਾਸ ਨੇ ਜਦੋਂ ਸਤਿਗੁਰਾਂ ਦਾ ਬਚਨ ਸੁਣਦੇ ਨੇ, ਸੁਣ ਕੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ, ਨੇਤਰ ਭਰ ਆਉਂਦੇ ਨੇ ਵਿਰਾਗ ਦੇ ਨਾਲ, ਪਰ ਗੁਰੂ ਦਾ ਹੁਕਮ ਮੰਨਣਾ ਪੈਂਦਾ ਹੈ, ਗੁਰੂ ਦੀ ਆਗਿਆ ਮੰਨਣੀ ਪੈਂਦੀ ਹੈ। ਜਿਹੜੇ ਸਿੱਖ ਹਰ ਵੇਲੇ ਸਤਿਗੁਰਾਂ ਦੇ ਨਾਲ ਰਹਿੰਦੇ ਸੀ, ਜਿਹੜੇ ਸੇਵਕ ਹਰ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਜੀਵਦੇ ਸੀ, ਜਦੋਂ ਸੁਣਦੇ ਨੇ ਕਿ ਸਤਿਗੁਰੂ ਜੀ ਨੇ ਸਰੀਰ ਤਿਆਗਣਾ, ਸੁਣ ਕੇ ਉਹਨਾਂ ਅੰਦਰ ਭਾਰੀ ਵਿਰਾਗ ਦੀ ਦਸ਼ਾ ਬਣੀ ਹੋਈ ਹੈ, ਅੱਖਾਂ ਵਿਚੋਂ ਨੇਤਰਾਂ ਚੋਂ ਹੰਝੂ ਵਹਾਉਂਦੇ ਨੇ।
ਕਟਕਾ ਚਾਰ ਬਤੀਤਨ ਕਰੇ ਤਬ ਗੁਰਬਖਸ਼ ਅਗਰ ਹੋਏ ਖਰੇ,
ਚਾਰ ਘੜੀਆਂ ਦਿਨ ਬਤੀਤ ਹੋਇਆ, ਯਾਨੀ ਕਿ ਰਾਤ ਦਾ ਸਮਾਂ ਪੈ ਚੁੱਕਾ ਸੀ, ਚਾਰ ਘੜੀਆਂ ਰਾਤ ਬੀਤ ਚੁੱਕੀ ਹੈ। ਉਸ ਵੇਲੇ ਭਾਈ ਗੁਰਬਖਸ਼ ਮੱਲ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਨਮੁਖ ਆ ਕੇ ਖੜੇ ਨੇ, ਸਤਿਗੁਰਾਂ ਦੇ ਸਨਮੁਖ ਆ ਕੇ ਉਹਨਾਂ ਨੇ ਬੇਨਤੀ ਕੀਤੀ ਹੈ,
ਸਭ ਕੇ ਹਿੱਤ ਕੀ ਸ਼ੁਭ ਅਰਦਾਸ,
ਸਾਰਿਆਂ ਦੇ ਹਿੱਤ ਦੀ ਗੱਲ ਕਿ ਜਿਹੜੀ ਸੰਗਤ ਹੈ ਨਾਲ ਜਿੰਨੇ ਸਿੱਖ ਨੇ ਸਾਰਿਆਂ ਦੇ ਹਿੱਤ ਦੀ ਅਰਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਕਰਨ ਲੱਗੇ ਹਨ।
ਅਰੇ ਗੁਰੂ ਕੇ ਪਾਸ ਪ੍ਰਕਾਸ਼,
ਸਤਿਗੁਰਾਂ ਦੇ ਚਰਨਾਂ ਵਿਚ ਭਾਈ ਗੁਰਬਖਸ਼ ਮੱਲ ਜੀ ਨੇ ਸਾਰਿਆਂ ਦੇ ਹਿੱਤ ਦੀ ਜਿਹੜੀ ਅਰਦਾਸ ਹੈ, ਜੋ ਸਾਰੀ ਸੰਗਤ ਨਾਲ ਗੁਰਮਤਾ ਪਾਸ ਕਰਕੇ ਆਏ ਨੇ, ਗੁਰਮਤਾ ਕਰਕੇ ਆਏ ਨੇ, ਉਸ ਗੁਰਮਤੇ ਦੇ ਅਨੁਸਾਰ ਸਾਰੀ ਸੰਗਤ ਵੱਲੋਂ ਬੇਨਤੀ ਭਾਈ ਗੁਰਬਖਸ਼ ਮੱਲ ਨੇ ਕੀਤੀ ਹੈ।
ਪ੍ਰਥਮ ਲੀਏ ਸਭ ਗੁਰ ਕੇ ਨਾਮ,
ਪਹਿਲਾਂ ਪਹਿਲੇ ਸਤਿਗੁਰਾਂ ਦੇ ਨਾਂ ਲਏ ਨੇ ਭਾਈ ਗੁਰਬਖਸ਼ ਮੱਲ ਨੇ ਜਦੋਂ ਅਰਦਾਸ ਕੀਤੀ ਨਾ, ਪਹਿਲਾਂ ਵੱਡਿਆਂ ਸਤਿਗੁਰਾਂ ਦੇ ਨਾਂ ਲਏ, ਧੰਨ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਏਦਾਂ ਵੱਡੇ ਸਤਿਗੁਰਾਂ ਦੇ ਨਾਂ ਲਏ ਹਨ।
ਜਿਨ ਕੋ ਸੁਜਾ ਸੇ ਜਗਤ ਅਪ੍ਰਕਾਸ਼,
ਜਿਨ੍ਹਾਂ ਦਾ ਸੁਜਸ ਸਾਰੇ ਜਗਤ ਵਿਚ ਪ੍ਰਗਟ ਹੈ, ਸਾਰੇ ਜਗਤ ਵਿਚ ਜਿਨ੍ਹਾਂ ਦਾ ਪ੍ਰਕਾਸ਼ ਪ੍ਰਗਟ ਹੈ।
ਸਭ ਸੰਗਤ ਕੀ ਬਿਨੈ ਸੁਨਾਏ ਸੁਨੀਜੈ,
ਬੇਨਤੀ ਕੀਤੀ ਭਾਈ ਗੁਰਬਖਸ਼ ਮੱਲ ਨੇ, ਆਖਿਆ ਸਤਿਗੁਰੂ ਜੀ ਸਾਰੀ ਸੰਗਤ ਦੀ ਬੇਨਤੀ ਸੁਣੋ, ਅਸੀਂ ਸਾਰੀ ਸੰਗਤ ਵੱਲੋਂ, ਅਸੀਂ ਕੱਲੇ ਦੋ ਚਾਰ ਵਿਅਕਤੀ ਨਹੀਂ ਆਏ, ਜਿੰਨੀ ਸੰਗਤ ਹੈ ਇਸ ਵੇਲੇ ਗੁਰੂ ਨਾਨਕ ਨਾਮ ਲੇਵਾ, ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਨੇ, ਉਹਨਾਂ ਸਾਰੀਆਂ ਸੰਗਤਾਂ ਵੱਲੋਂ ਨੁਮਾਇੰਦੇ ਬਣ ਕੇ ਅਸੀਂ ਆਪ ਜੀ ਦੇ ਚਰਨਾਂ ਵਿਚ ਆਏ ਹਾਂ, ਆਪ ਦੀ ਕਿਰਪਾ ਕਰਕੇ ਸਾਰੀ ਸੰਗਤ ਦੀ ਬੇਨਤੀ ਸਰਵਣ ਕਰੋ।
ਬਿਰਦ ਕਿਰਪਾਲ ਕਿਰਪਾ ਨਿਜ ਕੀਜੈ,
ਮਹਾਰਾਜ ਤੁਹਾਡਾ ਬਿਰਦ ਹੈ ਕਿਰਪਾਲੂ, ਤੇ ਆਪਣੇ ਇਸ ਕਿਰਪਾਲੂ ਬਿਰਦ ਦੀ ਲਾਜ ਰੱਖੋ। ਹੇ ਗਰੀਬ ਨਵਾਜ ਦਇਆ ਨਿਧ ਸਾਹਿਬ ਜੀ, اپنے اس پرم کرپالو برد دی لجیا رکھو
سپتم ستگر شری ہر رائے
راگ ستمے پاتشاہ شری گرو ہر رائے صاحب غریب نواز پاتشاہ جی ہوئے ہن
سب تج بڑو نہ اچت لکھائے
انہاں نے سب نو ہاں جی
سوت تج بڑو نہ اچت لکھائے
انہاں نے اپنے بڑے پتر دا تیاگ کیتا بڑا پتر رام رائے سی گرو ہر رائے صاحب دا اونوں اچت نہیں جانیا اونوں ادھکاری نہیں جانیا اور انہوں اچت نہ جان کے اوہدا تیاگ کیتا ہے
اپنے بدن لگائیو نہیں
اور انہوں اپنے منہ نہیں لایا گرو ہر رائے صاحب ستمے پاتشاہ نے بابا رام رائے جی جو انہوں دے بڑے فرزند بڑے پتر سن انہوں دا تیاگ کیتا اور انہوں نے اپنے منہ نہیں لایا انہوں نے ادھکاری نہیں سمجھیا گرتا گدی دے
گرتا دینی تو کت رہی
انہوں گرتا دینی تک پاسے رہی انہوں منہ تک نہیں لایا گرو ہر رائے صاحب نے کیا بھی ساڈے منہ نہ لگے جدو انہیں گربانی دی پنگتی بدلی اتھے دلی وچ بادشاہ اورنگزیب دی خوشامد کردیا گرو نانک صاحب دا سدھانت بدلن دا یتن کیتا اس وقت سری گرو ہر رائے صاحب جی نے رام رائے تو ناراض ہو کے کہا سی بھی ساڈے منہ نہ لگے کہ جن اینا بچن کہہ دیتا ساڈے منہ نہ لگے انہوں گرتا گدی دینی تاں کتے رہی
تمرے کو نج استھان بٹھائے
مہاراج اور گرو ہر رائے صاحب جی نے کرپا کر کے تہانوں اپنی جگہ تے گرتا گدی تے بٹھایا گرو ہر کرشن صاحب آپ جی نو گرتا گدی دے کے گرتا گدی تے بٹھایا
سب ود چت جان رکھائی
سب پرکار کر کے آپ جی نو اچت جان کے ادھکاری جان کے پرسن ہوئے خوش ہوئے
کتک ماس جگ سمت بیتے
ایتا دہالے تا دو سال تے کچھ مہینے بیتے نے تہانوں گرتا گدی تے بیٹھے حالے کوئی اتنا لما عرصہ لما سما نہیں ہویا دو سال تے کچھ ک مہینے حالے آپ جی نو گرتا گدی تے بیٹھے بیتے ہاں
جب کی جگت گرو تم کیتے
جنو دے تہانوں جگت گرو بنایا ہے جگت گرو بنا کے گرتا گدی تے بٹھایا ہے ادو دا حالے کوئی زیادہ سما نہیں بیتیا دو سال تے کچھ مہینے ہی بیتے ہاں
تب کی سنگت سرو سمالی
اس ویلے تو جدوں دے آپ جی گرتا گدی تے بیٹھے ہو گرتا گدی تے بیٹھ کے ساری سنگت دی سنبھال کیتی جنی سنگت ہے گرو نانک نام لیوا سنگت ساری سنگت نو آپ جی نے کرپا کر کے سنبھالیا ہے
سکھی ریت پلے پرت پالے
اور گرسکھی دی جڑی مریادا ہے گرسکھی دی جڑی ریت ہے او دا پلی پرکار نال آپ جی نے پالن کیتا ہے
چیت پے اب چاہت پے اب انتر دھیان نہیں بٹھایو کو نج تھان
پر ہن آپ جی نے اچن چیت اچانک ہی انتر دھیان ہون دی گل کر دتی تسی ہن جوتی جوت سمانا چاہندے ہو اچانک بچن کر رہے ہو پر مہاراج آپ جی نے اپنے ستھان تے اپنی جگہ تے حالے تک کسے نو گرو کر کے نہیں بٹھایا گرتا گدی آپ جی نے حالے تک کسے نو دتی نہیں مہاراج آپ جی انتر دھیان ہونا چاہندے ہو پر اپنی تھان تے حالے تک کسے نو گرتا گدی نہیں دتی
اب سب سنگت ملی بصورت
مہاراج ہن ساری سنگت مل کے چور رہی ہے ساریاں دے من دے وچ بسورا لگا ہویا ہے
نہن بلو کہیں گے تم مورت
جدو انہاں نو تہاڈی مورت نہ دسے گی پھر کیویں حوصلہ رکھن گے جڑے ہن تہاڈا درشن پرس کے جیوندے نے تہاڈے درشن کر کے جیوندے نے مہاراج جدو آپ جی اچانک انتر دھیان ہو جاؤ گے کسے نو گرتا گدی تے نہ بٹھاؤ گے تے سنگت تاں مہاراج جی آپ جی دے پچھو چورے گی وہ کہدے درشن کرن گے مہاراج سنگت کہدے دیدار کرے گی
رابر نے کس کے لڑ لائی
مہاراج کرپا کر کے دسو بھی سنگت نو کہدے لڑ لا کے چلے ہو بھائی گربخش مال نے بےنتی کی تھی مہاراج چلے تا ہو آپ جی اسی آپ جی نو روک نہیں سکتے اسی تا بتھیریاں بےنتیاں آپ جی نو کیتیاں نے پر آپ جی کہندے ہو ساڈے شریر تیاگڑ چ کئی کارن نے پر یہ تو دس کے جاؤ نا مہاراج کہ آپ جی تو بعد آپ جی سنگت نو کیڑے لڑ لا کے چلے ہو
ریت پرتھم گروان چل آئی
جیڑی پہلے گروان دی ریت چل دی آئی ہے جویں گرو نانک صاحب نے گرو انگد صاحب دے لڑ لایا سنگت نو گرو انگد پادشاہ نے گرو امرداس صاحب جی دے سنگت نو لڑ لایا ایداں جیڑی پہلے گروان دی مریادا ریت چل دی آئی ہے
کرو آپ بھی تینو سمان جس تے سکھی رہ جان
مہاراج جی تسی بھی انہاں دے سمان ہی مریادا کرو جویں بڑے ستگراں نے مریادا کیتی ہے جویں بڑے ستگراں نے ریت چلائی ہے انہاں دے سمان تسی بھی ریت چلاؤ مہاراج اسی طرح اس مریادا نو آپ جی بھی چلاؤ اسی سارے آپ جی دی اس مریادا نال جڑے ہوئے ہاں
جی نہ کرو گے پورب ریت
جی تسی پہلی ریت مطابق نہ چلو گے جیڑی ریت پہلا چل دی آئی ہے او ریت مطابق جی ستگرو جی تسی نہ چلو گے
یعنی پرس ہوئے بپریت
مہاراج جی الٹا کام ہو جائے گا سنسار دے وچ الٹی ریت ہو جائے گی
بچل جائے گی سنگت سارے
ساری سنگت پھر بچل جائے گی بچلت ہو جائے گی جنی سنگت ہے وہ بچلت ہو جائے گی جی تسی گرو ہی نہ بناؤ گے کسی نو گرتا گدی نہ دیو گے تے ساری سنگت بچلت ہو جائے گی کھنڈ جائے گی
بچت ہوئے مینا نے انساری
کچھ سنگتا مینیا دے انسار ہو جان گیا مینے کیڑے سی بابے پرتھی چند دی انس بنس والے کہندے انہاں وچوں کچھ سنگتا مینیا دے ادھین ہو جان گیا
تیر مل کو مان کوئی
کئی نے جا کے بابے تیر مل دی پوجا کرن لگ پینی ادھا تا سنگت بنڈی جائے گی ساری کوئی مینیا نو جا کے منن لگ پے گا کوئی تیر ملیا نو جا کے منن لگ پے گا
سکھ رام رائے کو ہوئی
کئی جا کے بابے رام رائے دے سکھ بن جان گے رام رائے بن جان گے
عادت سوڈی جے اور
مہاراج جی جڑے ہور بھی کئی سوڈی نے سوڈیاں دیا سارے دیا گدیاں لگ جان گیا ہور بھی جننے سوٹی صاحب جا دے ہاں
اپنی تھور
سارے سنگت نو پروا لین گے سارے آخن گے اسی گرو ہاں جے تسی کسے نو گرو ہی نہ بناؤ گے پھر سارے ہی آخن گے اسی گرو ہاں دوجا کہے گا میں گرو ہاں تیجا کہے گا میں گرو ہاں سارے دعوے دار بن جان گے گریائی دے
بن گر سنگت ہے پھر کوئی نہ
آج پھر گرو تو بنا سنگت کیویں ٹکے گی گرو تو بنا سنگت دا ٹکا کیویں ہوئے گا
یتھا نرپت بن سینا ہوئے نا
مہاراج جویں راجے بنا فوجاں نے کسے کام دیاں ہوندیاں ایداں گرو بنا سنگت بھی کسے کام دی نہیں
رہ نہ جب گادی کو مالک
بے گرتا گدی دا ہی مالک نہ رہا گرتا گدی دا مالک ہی سنسار دے وچ اجاگر نہ ہویا
تن ہت اپر بنے تت کالک
مایا واسطے پھر ہور جڑا مرضی گرو بن جیا کرے گا جنو مایا دے چھلڑ چاہی دے ہونگے وہ آکھے گا میں گرو ہاں لوکاں نو گرو بن کے اپنی پوجا کرونی شروع کر دے گا
شکتی ہین جے ہوئے گرو اورا
مہاراج جی ایداں شکتی ہینے ہور گرو پیدا ہو گئے جنہاں چ کوئی شکتی نہ ہوئے گی جنہاں چ کوئی کلا نہ ہوئے گی کلا تو بنا ہی تیر مل ورگے جے گرو بن گئے
آپس بکھے پائیں بد رولا
پھر وہ آپس وچ رولا پان گے آپس وچ انہاں دے جھگڑا ہوے گا آپس وچ انہاں دے لڑائی ہوے گی سارے کہن گے ایک دوجے نو میں گرو ہاں میں گرو ہاں ایداں دا رولا سارے پان گے جھگڑا کرن گے
سیانے سمجھے تب ہٹ جائے
جڑے سیانے سکھ ہون گے پھر او سمجھ کے آپے پیچھے ہٹ جان گے انہاں تو مہاراج پھر ایداں پھر او کیڑے لڑ لگن گے جڑے سیانے سکھ انہاں نو ویکھ کے انہاں دیاں کرتوتاں انہاں دیاں حالتاں ویکھ کے جے پیچھے ہٹ جان گے
ایم گر سکھی جگہ بلائی
ایساں تاں ہولے ہولے کر کے گر سکھی سنسار چوں ختم ہی ہو جائے گی مہاراج جے گرتا گدی دا وارث ہی نہ رہے گا کچے پلے گرو بن گئے جڑے بھی ہون گے اپنے آپ نو گرو کہون لگ پین گے لوگ انہاں دیاں کرتوتاں ویکھ کے سہجے سہجے انہاں تو پیچھے ہٹنا شروع ہو جان گے پھر تا مہاراج سہجے سہجے گرسکھی سنسار وچ ختم ہو جائے گی
شری نانک تے آدک پائے جگ میں سکھی کو دڑکیے
گرو نانک صاحب تو لے کے آپ جی تک جننے گرو صاحبان ہوئے نے وڈے گردیو ہوئے نے ਉਹਨਾਂ ਨੇ ਇਸ ਜਗਤ ਵਿਚ ਗੁਰਸਿੱਖੀ ਨੂੰ ਪੱਕਾ ਕੀਤਾ, ਉਹਨਾਂ ਨੇ ਇਸ ਸੰਸਾਰ ਦੇ ਵਿਚ ਗੁਰਸਿੱਖੀ ਨੂੰ ਦ੍ਰਿੜ ਕੀਤਾ ਹੈ।
ਸੋ ਮੈਂ ਬਿਨਸੈ ਜਿਮ ਜਗ ਮਾਹੇ ਉਚਿਤ ਕਰਨ ਕੇ ਹੋ ਬਿਦਤਾਈ।
ਮਹਾਰਾਜ, ਉਹ ਗੁਰਤਾ ਗੱਦੀ ਇਸ ਜਗਤ ਵਿਚ ਉਹ ਗੁਰਸਿੱਖੀ ਨਾ ਬਿਨਸੇ, ਉਹ ਉਪਾਪ ਜੀ ਨੂੰ ਕਰਨਾ ਚਾਹੀਦਾ, ਕਿ ਉਹ ਗੁਰਸਿੱਖੀ ਇਸ ਜਗਤ ਵਿਚ ਨਾ ਬਿਨਸੇ, ਜਿਹੜੀ ਗੁਰਸਿੱਖੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀ ਲਾਇਆ, ਜਿਹੜਾ ਬੂਟਾ ਸਿੱਖੀ ਦਾ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀ ਲਾਇਆ, ਉਹ ਬੂਟਾ ਕਿਤੇ ਬਿਨਸੇ ਨਾ। ਇਹੋ ਜਿਹਾ ਉਪਾ, ਇਹੋ ਜਿਹੀ ਜੁਗਤੀ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਨੂੰ ਕਰਨੀ ਚਾਹੀਦੀ ਹੈ।
ਨਾਹੇ ਤਾਂ ਡੋਲ ਜਾਏਗੀ ਸੰਗਤ,
ਸੰਗਤ ਡੋਲ ਜਾਏਗੀ, ਸਾਰੀ ਸੰਗਤ ਵਿਚ ਡਾਵਾਂ ਡੋਲਤਾ ਪੈਦਾ ਹੋ ਜਾਏਗੀ।
ਬੈਠਣ ਲੱਗਿਆ ਪਰ ਕੀ ਪੰਗਤ,
ਫਿਰ ਉਹ ਗੁਰੂ ਘਰ ਨੂੰ ਛੱਡ ਕੇ ਹੋਰਾਂ ਦੀ ਪੰਗਤ ਚ ਬੈਠਣ ਲੱਗ ਪੈਣਗੇ, ਕੋਈ ਜਾ ਕੇ ਸਖੀ ਸਰਵਰਾਂ ਦੀ ਪੰਗਤ ਵਿਚ ਬੈਠੇਗਾ, ਕੋਈ ਕਿਤੇ ਜਾ ਕੇ ਬੈਠੇਗਾ। ਏਦਾਂ ਗੁਰੂ ਘਰ ਦੀ ਸੰਗਤ ਛੱਡ ਕੇ ਜਦੋਂ ਗੁਰੂ ਹੀ ਨਾ ਮਿਲੇਗਾ ਉਹਨਾਂ ਨੂੰ, ਤੇ ਫਿਰ ਗੁਰੂ ਤੋਂ ਬੇਮੁਖ ਹੋਏ, ਫਿਰ ਉਹ ਹੋਰਨਾਂ ਦੀ ਪੰਗਤ ਵਿਚ ਜਾ ਕੇ, ਜਿਹੜੇ ਨਕੱਚੇ ਪਿੱਲੇ ਲੋਕ ਨੇ ਉਹਨਾਂ ਦੀ ਪੰਗਤ ਵਿਚ ਜਾ ਕੇ ਬੈਠਣਾ ਸ਼ੁਰੂ ਕਰ ਦੇਣਗੇ।
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਨੇ ਭਨਿਓ,
ਜਿਹੜੀ ਗੱਲ ਆਪ ਜੀ ਨੇ ਕਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਆਪ ਜੀ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਭਾਈ ਗੁਰਬਖਸ਼ ਮੱਲ ਹੋਣਾ ਨੇ ਇਹ ਵਿਚਾਰ ਵੀ ਸਤਿਗੁਰ ਅੱਗੇ ਰੱਖੀ, ਕਿਉਂਕਿ ਸੰਗਤ ਵਿਚ ਇਹ ਮਤਾ ਪਾਸ ਹੋਇਆ ਹੋਇਆ ਗੱਲ ਹੋ ਰਹੀ ਸੀ, ਇਸ ਗੱਲ ਤੇ ਵਿਚਾਰ ਹੋ ਰਹੀ ਸੀ। ਭਾਈ ਗੁਰਬਖਸ਼ ਮੱਲ ਜੀ ਕਹਿੰਦੇ, ਮਹਾਰਾਜ ਜੀ ਆਪ ਜੀ ਨੇ ਜਿਹੜੀ ਇਹ ਗੱਲ ਕਹੀ ਹੈ ਸੰਗਤ ਵਿਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਰੂਪ ਕਰਕੇ ਜਾਣਨਾ, ਸਾਡਾ ਰੂਪ ਕਰਕੇ ਵੇਖਣਾ ਹੈ।
ਸੋ ਸਗਰੇ ਸਿੱਖਣ ਨੇ ਸੁਣਿਓ,
ਵਚਨ ਆਪ ਜੀ ਦਾ ਸਾਰੇ ਸਿੱਖਾਂ ਨੇ ਸੁਣਿਆ, ਜਿੰਨੀ ਸੰਗਤ ਹੈ ਸਾਰਿਆਂ ਨੇ ਆਪ ਜੀ ਦਾ ਉਹ ਵਚਨ ਸੁਣਿਆ ਹੈ।
ਲਿਖ ਲੈ ਅਬ ਸੋਢੀ ਸਾਰੇ,
ਮਹਾਰਾਜ ਗੁਰੂ ਗ੍ਰੰਥ ਸਾਹਿਬ ਲਿਖਣਾ ਕਿਹੜਾ ਔਖਾ ਹੈ, ਹੁਣ ਹੋਰ ਜਿਹੜੇ ਸੋਢੀ ਨੇ ਧੀਰ ਮੱਲ ਕੋਲ ਤਾਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹਨੇ ਪਹਿਲਾਂ ਦਾਵਾ ਕਰਨਾ ਵੀ ਮੇਰੇ ਕੋਲ ਆਓ ਮੈਂ ਗੁਰੂ ਹਾਂ, ਉਹਦੇ ਤੋਂ ਉਤਾਰਾ ਕਰਕੇ ਕੋਈ ਦੂਜਾ ਹੋਰ ਲਿਖ ਲਏਗਾ, ਤੀਜਾ ਲਿਖ ਲਏਗਾ, ਜਿਹੜਾ ਮਰਜ਼ੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਰ ਵੀ ਲਿਖ ਸਕਦੇ ਨੇ, ਤਿਆਰ ਕਰ ਸਕਦੇ ਨੇ।
ਬੈਠੇ ਮਾਨੀ ਗੁਰੂ ਹੋਏ ਭਾਰੇ,
ਉਹ ਸਾਰੇ ਫਿਰ ਮਾਨੀ ਬਣ ਕੇ ਆਪਣੇ ਆਪ ਨੂੰ ਭਾਰੇ ਗੁਰੂ ਸਦਾਉਣਗੇ, ਕਹਿਣਗੇ ਅਸੀਂ ਵੱਡੇ ਗੁਰੂ ਹਾਂ ਸਾਡੀ ਪੂਜਾ ਕਰੋ।
ਯਾ ਤੇ ਸੰਗਤ ਕਿਸ ਲੜ ਲਾਵੋ,
ਇਸ ਕਰਕੇ ਮਹਾਰਾਜ ਕਿਰਪਾ ਕਰਕੇ ਦੱਸੋ ਵੀ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ।
ਗੁਰਤਾ ਉਚਿਤ ਜਾਏ ਲੱਕ ਪਾਵੋ,
ਮਹਾਰਾਜ ਜਿਹਨੂੰ ਗੁਰਤਾ ਗੱਦੀ ਦੇ ਲਾਇਕ ਆਪ ਜੀ ਨੇ ਜਾਣਿਆ, ਉਚਿਤ ਜਾਣਿਆ, ਕਿਰਪਾ ਕਰਕੇ ਉਹਦੇ ਵਾਸਤੇ ਗੁਰਤਾ ਗੱਦੀ ਸੌਂਪ ਕੇ ਉਹਨੂੰ ਤਾਂ ਆਪ ਜੀ ਜੋਤੀ ਜੋਤ ਸਮਾਓ।
ਪੁਰ ਕੀ ਸੰਗਤ ਮਿਲ ਸਮੁਦਾਏ, ਕਿਮ ਅਰਦਾਸ ਕਰਤੇ ਅਗਵਾਈ,
ਮਹਾਰਾਜ ਇਹ ਬੇਨਤੀ ਸਿਰਫ ਮੈਂ ਨਹੀਂ ਕਰ ਰਿਹਾ, ਇਹ ਬੇਨਤੀ ਸਾਰੀ ਨਗਰ ਦੀ ਸੰਗਤ ਕਰ ਰਹੀ ਹੈ, ਸਾਰੇ ਦਿੱਲੀ ਸ਼ਹਿਰ ਦੀ ਸੰਗਤ ਦੀ ਆਪ ਜੀ ਦੇ ਚਰਨਾਂ ਵਿਚ ਇਹ ਬੇਨਤੀ ਹੈ ਕਿ ਆਪ ਜੀ ਕਿਰਪਾ ਕਰੋ, ਦੱਸੋ ਕਿ ਆਪ ਜੀ ਕਿਹਦੇ ਲੜ ਲਾ ਕੇ ਚੱਲੇ ਹੋ ਸੰਗਤ ਨੂੰ, ਗੁਰਤਾ ਗੱਦੀ ਵਾਸਤੇ ਉਚਿਤ ਅਧਿਕਾਰੀ ਕੌਣ ਹੈ ਜਿਹਨੂੰ ਆਪ ਜੀ ਗੁਰਿਆਈ ਦਿਓਗੇ।
ਸੁਣ ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ,
ਸੰਗਤ ਨੇ ਬੇਨਤੀ ਕੀਤੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾਲੂ ਸਾਹਿਬ ਨੇ ਬੇਨਤੀ ਸੁਣੀ,
ਜਥਾ ਜੋਗ ਜਾਨੀ ਤਿਸ ਕਾਲਾ,
ਮਹਾਰਾਜ ਜੀ ਨੇ ਸੁਣ ਕੇ ਵਿਚਾਰ ਕੀਤੀ ਕਿ ਸੰਗਤ ਯਥਾ ਯੋਗ ਬੇਨਤੀ ਕਰ ਰਹੀ ਹੈ, ਬਿਲਕੁਲ ਦਰੁਸਤ ਬੇਨਤੀ ਭਾਈ ਗੁਰਬਖਸ਼ ਮੱਲ ਤੇ ਸੰਗਤ ਨੇ ਕੀਤੀ ਹੈ।
ਗੁਰੂ ਹੋਏ ਸੋ ਛਪੈ ਨਾ ਕੋਈ ਕੈਸੇ,
ਜੀ ਮਨ ਚ ਵਿਚਾਰ ਕਰਦੇ ਨੇ ਵੀ ਜਿਹੜਾ ਗੁਰੂ ਹੈ ਉਹ ਤਾਂ ਛੁਪ ਕੇ ਨਹੀਂ ਰਹਿ ਸਕਦਾ, ਉਹਨੇ ਤਾਂ ਪ੍ਰਗਟ ਹੋ ਹੀ ਜਾਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਜਿਹੜਾ ਗੁਰੂ ਹੈ ਉਹ ਛੁਪ ਕੇ ਨਹੀਂ ਰਹਿ ਸਕਦਾ।
ਬਿਦਤੈ ਗਗਨ ਰਵੈ ਕਿਡੈ ਰਵ ਜੈਸੇ,
ਉਹ ਤਾਂ ਏਦਾਂ ਬਿਦਤ ਹੋ ਜਾਣਾ, ਗੁਰੂ ਨੇ ਤਾਂ ਏਦਾਂ ਪ੍ਰਗਟ ਹੋ ਹੀ ਜਾਣਾ ਜਿਵੇਂ ਆਕਾਸ਼ ਵਿਚ ਸੂਰਜ ਚੜਦਾ ਹੈ, ਜਿਵੇਂ ਆਕਾਸ਼ ਵਿਚ ਸੂਰਜ ਦਾ ਪ੍ਰਕਾਸ਼ ਹੁੰਦਾ ਨਾ, ਏਦਾਂ ਗੁਰੂ ਨੇ ਤਾਂ ਪ੍ਰਗਟ ਹੋ ਹੀ ਜਾਣਾ ਹੈ। ਪਰ ਫਿਰ ਵੀ ਪਹਿਲਾਂ ਜਿਹੜੀ ਮਰਿਆਦਾ ਚੱਲਦੀ ਆਉਂਦੀ ਹੈ ਗੁਰਤਾ ਗੱਦੀ ਦੇਣ ਦੀ, ਉਹ ਮਰਿਆਦਾ ਸਾਨੂੰ ਵੀ ਪਾਲਣੀ ਚਾਹੀਦੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਨ ਚ ਵਿਚਾਰ ਕਰ ਰਹੇ ਨੇ, ਵੈਸੇ ਗੁਰੂ ਤਾਂ ਲੁਕਿਆ ਨਹੀਂ ਰਹਿੰਦਾ, ਉਹਨੇ ਤਾਂ ਪ੍ਰਗਟ ਹੋ ਹੀ ਜਾਣਾ ਜਿਹੜੇ ਗੁਰੂ ਨੇ, ਪਰ ਫਿਰ ਵੀ ਜੇ ਸੰਗਤ ਕਹਿ ਰਹੀ ਹੈ ਕਿ ਸਾਨੂੰ ਜਿਹੜੀ ਪਹਿਲੇ ਗੁਰੂਆਂ ਦੀ ਰੀਤ ਚੱਲਦੀ ਆਉਂਦੀ ਹੈ, ਮਰਿਆਦਾ ਚੱਲਦੀ ਆਉਂਦੀ ਹੈ, ਉਸ ਮਰਿਆਦਾ ਨੂੰ ਸਾਨੂੰ ਵੀ ਪਾਲਣਾ ਚਾਹੀਦਾ।
ਹਮਕੋ ਕਰੀ ਚਾਹੀਏ ਇਸ ਮੇਰੇ,
ਹੁਣ ਮਰਿਆਦਾ ਸਾਨੂੰ ਕਰਨੀ ਚਾਹੀਦੀ ਹੈ ਜੋ ਪਹਿਲੇ ਗੁਰੂ ਸਾਹਿਬਾਨਾਂ ਦੀ ਚੱਲਦੀ ਆ ਰਹੀ ਹੈ।
ਵਿਚਾਰ ਕਰ ਨਿਰਣੈ ਲਿਓ,
ਇਹਨਾਂ ਦੀ ਵਿਚਾਰ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਨਿਰਣਾ ਕੀਤਾ ਹੈ।
ਬੋਲੇ ਜਥਾ ਜੋਗ ਤੁਮ ਕਹਿਓ,
ਮਹਾਰਾਜ ਜੀ ਬੋਲੇ ਕਹਿਣ ਲੱਗੇ ਭਾਈ ਗੁਰਬਖਸ਼ ਮੱਲ ਜੀ, ਤੁਸੀਂ ਜਥਾ ਯੋਗ ਬਿਲਕੁਲ ਸਹੀ ਕਿਹਾ, ਜਿਹੜੀਆਂ ਬੇਨਤੀਆਂ ਤੁਸੀਂ ਕੀਤੀਆਂ ਨੇ ਬਿਲਕੁਲ ਦਰੁਸਤ ਕਹੀਆਂ ਨੇ, ਸਾਰੀ ਸੰਗਤ ਦੀ ਵਿਚਾਰ ਦਰੁਸਤ ਹੈ।
ਪੈਸੇ ਪੰਚ ਨਲੇਰ ਮੰਗਾਵੋ, ਸਭ ਸੰਗਤ ਕੋ ਨਿਕਟ ਬਿਠਾਵੋ।
ਮਹਾਰਾਜ ਜੀ ਕਹਿੰਦੇ ਫਿਰ ਏਦਾਂ ਕਰੋ, ਪੰਜ ਪੈਸੇ ਤੇ ਨਾਰੀਅਲ ਮੰਗਾਓ। ਇਹੀ ਮਰਿਆਦਾ ਪਹਿਲਾਂ ਚੱਲਦੀ ਆਈ ਹੈ, ਇਹੀ ਮਰਿਆਦਾ ਅਸੀਂ ਅੱਗੇ ਤੋਰਦੇ ਹਾਂ। ਪੰਜ ਪੈਸੇ ਤੇ ਸ਼੍ਰੀ ਫਲ ਨਾਰੀਅਲ ਮੰਗਾਓ ਤੇ ਜਿੰਨੀਆਂ ਸੰਗਤਾਂ ਨੇ ਸਾਰੀਆਂ ਸੰਗਤਾਂ ਨੂੰ ਬਿਠਾ ਦਿਓ।
ਭਾਰੀ ਗੁਰੂ ਮਿਲਤੇ ਜਗ ਮਾਹੇ,
ਭਾਰੀ ਗੁਰੂ ਬੜਾ ਵੱਡਾ ਤੇ ਭਾਰੀ ਗੁਰੂ ਜਗਤ ਵਿਚ ਬਿਦਤ ਹੋਵੇਗਾ, ਸਾਡੇ ਤੋਂ ਬਾਅਦ ਬੜੇ ਵੱਡੇ ਗੁਰੂ ਪ੍ਰਗਟ ਹੋਣਗੇ।
ਜਿਸ ਤੇ ਜੰਮੀ ਗੁਰ ਦੁਰ ਜਾਈ,
ਇਹੋ ਜੇ ਵੱਡੇ ਗੁਰੂ ਪ੍ਰਗਟ ਹੋਣਗੇ ਕਿ ਜਿਨ੍ਹਾਂ ਦੇ ਪ੍ਰਗਟ ਹੁੰਦਿਆਂ ਪਖੰਡੀ ਛੁਪ ਜਾਣਗੇ, ਜਿਨ੍ਹਾਂ ਦੇ ਪ੍ਰਗਟ ਹੁੰਦਿਆਂ ਜਿਹੜੇ ਦੰਭੀ ਤੇ ਪਖੰਡੀ ਨੇ ਉਹ ਛੁਪ ਜਾਣਗੇ।
ਛੇਕ ਹਜ਼ਾਰੋਂ ਲੱਖੋਂ ਕੋਟ,
ਲੱਖਾਂ ਕਰੋੜਾਂ ਹਜ਼ਾਰਾਂ ਸਿੱਖਾਂ ਨੂੰ ਤਾਰਨ ਵਾਲੇ ਹੋਣਗੇ।
ਉਧਰੇਂਗੇ ਜਿਸ ਕੀਲੇ ਓਟ,
ਉਹਨਾਂ ਦੀ ਓਟ ਲੈ ਕੇ ਜਿਹੜੇ ਸਾਡੇ ਤੋਂ ਬਾਅਦ ਗੁਰੂ ਹੋਣਗੇ, ਉਹਨਾਂ ਦੀ ਓਟ ਲੈ ਕੇ ਹਜ਼ਾਰਾਂ ਲੱਖਾਂ ਕਰੋੜਾਂ ਸਿੱਖਾਂ ਦਾ ਉਧਾਰ ਹੋਵੇਗਾ। ਕਰੋੜਾਂ ਸਿੱਖ ਉਤਰਨਗੇ ਉਹਨਾਂ ਦੀ ਓਟ ਲੈ ਕੇ, ਆਸਰਾ ਲੈ ਕੇ।
ਤਰਾ ਤਰਾ ਸਮ ਧੀਰਜ ਭਾਰੇ,
ਇੰਨੇ ਧੀਰਜੀ ਹੋਣਗੇ ਕਿ ਧਰਤੀ ਵਿਚ ਉਹਨਾਂ ਧੀਰਜ ਨਹੀਂ ਹੋਣਾ ਜਿੰਨਾ ਉਹ ਧੀਰਜ ਰੱਖਣਗੇ। ਏਡੇ ਵੱਡੇ ਮਹਾਨ ਧੀਰਜ ਨੂੰ ਇਸ਼ਾਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ, ਏਡੇ ਵੱਡੇ ਮਹਾਨ ਧੀਰਜੀ ਹੋਣਗੇ ਕਿ ਧਰਤੀ ਨੂੰ ਵੀ ਮਾਨੋ ਧੀਰਜ ਰੱਖਣ ਦੀ ਜਾਚ ਸਿਖਾਉਣਗੇ।
ਸੂਰਜ ਸਮ ਪਰ ਉਪਕਾਰੀ,
ਸੂਰਜ ਤੇ ਚੰਦਰਮਾ ਦੇ ਸਮਾਨ ਮਹਾਨ ਪਰ ਉਪਕਾਰੀ ਹੋਣਗੇ। ਜਿਵੇਂ ਸੂਰਜ ਤੇ ਚੰਦਰਮਾ ਪਰ ਉਪਕਾਰ ਵਾਸਤੇ ਚੜ੍ਹਦੇ ਨੇ ਨਾ, ਪਰ ਉਪਕਾਰੀ ਕਰਦੇ ਨੇ ਸੂਰਜ ਤੇ ਚੰਦਰਮਾ, ਕਹਿੰਦੇ ਏਦਾਂ ਸੂਰਜ ਤੇ ਚੰਦਰਮਾ ਦੇ ਸਮਾਨ ਉਹ ਮਹਾਨ ਪਰ ਉਪਕਾਰੀ ਹੋਣਗੇ।
ਸਿੱਖੀ ਜਿਦ ਐਸੀ ਜਗ ਕਰੇ,
ਇਹੋ ਜੀ ਸਿੱਖੀ ਸਾਰੇ ਜਗਤ ਵਿਚ ਦ੍ਰਿੜ ਕਰਨਗੇ, ਪੱਕੀ ਕਰਨਗੇ।
ਜੋ ਬੇਮੁਖ ਸਭ ਪੈਰੀ ਪਰੇ,
ਜਿਹੜੇ ਬੇਮੁਖ ਨੇ ਉਹ ਸਾਰੇ ਆ ਕੇ ਇਹਨਾਂ ਦੇ ਚਰਨੀ ਪੈਣਗੇ। ਜਿਹੜੇ ਬੇਮੁਖ ਹੋਣਗੇ ਉਹ ਸਭ ਉਹਨਾਂ ਦੇ ਚਰਨੀ ਆ ਕੇ ਪੈਣਗੇ, ਚਰਨੀ ਨਮਸਕਾਰ ਕਰਨਗੇ।
ਮਹਾਪ੍ਰਤਾਪ ਸਭਨ ਪਰ ਛਾਏ,
ਉਹਨਾਂ ਦਾ ਬੜਾ ਵੱਡਾ ਮਹਾਨ ਪ੍ਰਤਾਪ ਹੋਵੇਗਾ ਔਰ ਸਾਰਿਆਂ ਤੇ ਉਹਨਾਂ ਦਾ ਪ੍ਰਤਾਪ ਛਾਏਗਾ, ਘਰ ਘਰ ਵਿਚ ਉਹਨਾਂ ਦਾ ਪ੍ਰਤਾਪ ਹੋਵੇਗਾ, ਉਹਨਾਂ ਦੀ ਮਹਿਮਾ ਉਜਾਗਰ ਹੋਵੇਗੀ।
ਕੁਛ ਤੇ ਕੁਛ ਕਰਕੇ ਦਿਖਰਾ ਮੈਂ,
ਕੁਝ ਤੋਂ ਕੁਝ ਕਰਕੇ ਦਿਖਾਉਣ ਦੀ ਸਮਰੱਥਾ ਰੱਖਣਗੇ, ਕੁਝ ਤੋਂ ਕੁਝ ਕਰਨ ਦੀ ਤਾਕਤ ਉਹ ਆਪਣੇ ਕੋਲ ਰੱਖਣਗੇ, ਉਹਨਾਂ ਕੋਲ ਹਰ ਇੱਕ ਪ੍ਰਕਾਰ ਕਰਨ ਦੀ, ਕੋਈ ਵੀ ਕਾਰਿਆ ਕਰਨ ਦੀ ਸਮਰੱਥਾ ਹੋਵੇਗੀ।
ਸੁਣ ਛੇ ਮੁਖ ਤੇ ਬਚਨ ਸੁਹਾਏ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਹ ਬਚਨ ਜਦੋਂ ਭਾਈ ਗੁਰਬਖਸ਼ ਮੱਲ ਹੋਣਾ ਨੂੰ ਕਹੇ, ਸੰਗਤ ਨੂੰ ਕਹੇ, ਇਹਨਾਂ ਨੇ ਸੁਣੇ ਹਨ ਮਹਾਰਾਜ ਜੀ ਦੇ ਬਚਨ, ਸੁਣ ਕੇ ਕੁਝ ਧੀਰਜ ਬੱਝਾ ਹੈ।
ਹੁਣ ਤੁਜੇ ਸਗਰੇ ਸੀਸ ਨਿਵਾਏ,
ਸੁਣ ਕੇ ਸਾਰਿਆਂ ਨੇ ਮਹਾਰਾਜ ਜੀ ਦੇ ਬਚਨ ਸੀਸ ਝੁਕਾਏ ਹਨ।
ਚਾਹੇ ਗਏ ਆਨਿਓ ਤਤਕਾਲਾ, ਪੈਸੇ ਪੰਜ ਨਰੇਲ ਬਿਸਾਲਾ,
ਉਸੇ ਵਕਤ ਦੌੜ ਕੇ ਗਏ ਭਾਈ ਗੁਰਬਖਸ਼ ਮੱਲ ਜੀ ਹੋਣੀ, ਪੰਜ ਪੈਸੇ ਤੇ ਨਾਰੀਅਲ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਲਿਆਏ। ਦੁਨੀਆਂ ਦੇ ਜਿੰਨੇ ਫਲ ਨੇ ਉਹਨਾਂ ਫਲਾਂ ਵਿਚੋਂ ਸਭ ਤੋਂ ਸਿਰਵੋਰ ਫਲ ਸ਼੍ਰੀ ਫਲ ਹੈ। ਪੈਸੇ ਤਾਂ ਭਾਵੇਂ ਹਜ਼ਾਰ ਦੋ ਹਜ਼ਾਰ ਲੱਖ ਰੁਪਈਆ ਵੀ ਰੱਖ ਦਿੰਦੇ, ਪਰ ਪੰਜ ਨੂੰ ਮਹਾਰਾਜ ਜੀ ਨੇ ਪ੍ਰਵਾਨਤਾ ਦਿੱਤੀ ਹੈ, ਇਸ ਕਰਕੇ ਪੰਜ ਪੈਸੇ ਸਤਿਗੁਰੂ ਉੱਤਮ ਜਾਣ ਕੇ ਭੇਟ ਕਰਦੇ ਰਹੇ ਨੇ। ਸੋ ਪੰਜ ਪੈਸੇ ਤੇ ਨਾਰੀਅਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਭਾਈ ਗੁਰਬਖਸ਼ ਮੱਲ ਜੀ ਲੈ ਕੇ ਆਏ।
ਕੰਚਨ ਥਾਰ ਬਿਕੈ ਥਰ ਦੀਨ,
ਦੋਵੇਂ ਚੀਜ਼ਾਂ ਪੰਜ ਪੈਸੇ ਤੇ ਨਾਰੀਅਲ ਸੋਨੇ ਦੀ ਥਾਲ ਸੀ। ਕੰਚਨ ਕਹਿੰਦੇ ਨੇ ਸੋਨੇ ਨੂੰ, ਸੋਨੇ ਦਾ ਥਾਲ ਸੀ। ਸੋਨੇ ਦੀ ਥਾਲ ਦੇ ਵਿਚ ਦੋਵੇਂ ਚੀਜ਼ਾਂ ਰੱਖੀਆਂ ਹਨ।
ਚੰਦਨ ਪੁਸ਼ਪ ਧੂਪ ਸ਼ੁਭਕੀਨ,
ਫਿਰ ਉਹਦੇ ਵਿਚ ਚੰਦਨ ਤੇ ਧੂਪ ਆਦਿਕ ਤੁਖਾਈ ਹੈ, ਸੁਗੰਧੀ ਵਾਲੀਆਂ ਵਸਤੂਆਂ ਤੁਖਾਈਆਂ ਹਨ।
ਸੰਗਤ ਸਗਰੀ ਨਿਕਟ ਬੁਲਾਏ,
ਸੰਗਤ ਸੀ ਬਾਹਰ ਸਾਰਿਆਂ ਨੂੰ ਨੇੜੇ ਬੁਲਾ ਲਿਆ, ਕੋਲ ਬੁਲਾ ਲਿਆ।
ਜਿਸ ਮੈਂ ਸਭਨ ਸਿੱਖ ਸਮਦਾਏ,
ਇਹੋ ਜੇ ਸਾਰੇ ਸਿਆਣੇ ਸਿਆਣੇ ਸਿੱਖ ਜਿੰਨੇ ਸਨ ਸਾਰੇ ਆ ਗਏ ਹਨ।
ਆਤਨ ਜੋਰ ਨਾਥ ਗੁਰ ਆਗੇ, ਨਮੋ ਕਰੈ ਕੇ ਚਰਨੀ ਲਾਗੇ,
ਜੋੜ ਕੇ ਸਤਿਗੁਰਾਂ ਅੱਗੇ ਸਿੱਖ ਨਮਸਕਾਰਾਂ ਕਰਦੇ ਨੇ। ਕੋਈ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਮੱਥਾ ਟੇਕਦੇ ਨੇ।
ਕ੍ਰਿਤ ਕੀ ਜਰੈ ਮਸਾਲ ਅਗਾਰੇ,
ਘਿਓ ਦੀਆਂ ਮਸਾਲਾਂ ਜਲ ਰਹੀਆਂ ਨੇ, ਘਿਓ ਦੀਆਂ ਮਸਾਲਾਂ ਬਲ ਰਹੀਆਂ ਹਨ।
ਅਪਰ ਸੁਗੰਧਨ ਕੋ ਮਹਿਕਾਰੇ,
ਹੋਰ ਵੀ ਬੜੀਆਂ ਸੁਗੰਧੀਆਂ ਦਾ ਮਹਿਕ ਸਾਰੇ ਪਾਸੇ ਫੈਲਿਆ ਹੋਇਆ ਪਸਰਿਆ ਹੋਇਆ।
ਸਭਾ ਲਗਾਏ ਜਥੋ ਚਿਤ ਸਾਰੇ,
ਜਥੋ ਚਿਤ ਸਾਰੀ ਸਭਾ, ਰਾਤ ਦੇ ਸਮੇਂ ਹੀ ਸਭਾ ਲੱਗੀ ਹੈ, ਦੀਵਾਨ ਸਜਿਆ, ਜਥੋ ਉਚਿਤ ਸਾਰੀ ਸਭਾ ਸਜ ਗਈ ਹੈ।
ਬੈਠੇ ਚੌਂਦੀ ਚ ਗੁਰ ਪਰਵਾਰੇ,
ਸਤਿਗੁਰਾਂ ਦੇ ਚਾਰੇ ਪਾਸੇ ਸਿੱਖ ਇਕੱਠੇ ਹੋ ਕੇ ਬੈਠੇ ਵੇਖ ਰਹੇ ਨੇ। ਸਭ ਅਚੰਬੇ ਨਾਲ ਵੇਖ ਰਹੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਹੁਣ ਕੀ ਕੌਤਕ ਵਰਤਾਣਗੇ।
ਸਾਰੇ ਮੋਨ ਸਭੇ ਰਨ ਕਰੈ,
ਸਾਰੇ ਮੋਨ ਧਾਰ ਕੇ ਚੁੱਪ ਧਾਰ ਕੇ ਮਹਾਰਾਜ ਜੀ ਵੱਲ ਵੇਖ ਰਹੇ ਨੇ।
ਸਨੇ ਸਨੇ ਗੁਰ ਸਿਮਰਨ ਧਰੈ,
ਸਨੇ ਸਨੇ ਸਹਿਜੇ ਸਹਿਜੇ ਨਾਲੇ ਸਤਿਗੁਰਾਂ ਦਾ ਸਿਮਰਨ ਕਰ ਰਹੇ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਾਪ ਸਾਰੀ ਸੰਗਤ ਜਾਪਰੀ, ਸਾਰਿਆਂ ਦੀ ਰਸਨਾ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲ ਰਿਹਾ।
ਸ੍ਰੀ ਹਰਿਕ੍ਰਿਸ਼ਨ ਦਰਸ ਕੋ ਦਾਨ, ਧੰਨ
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਆਪਣੇ ਦਰਸ਼ਨਾਂ ਦਾ ਦਾਨ ਸਾਰਿਆਂ ਨੂੰ ਦੇ ਰਹੇ ਨੇ।
ਜੀਨੋ ਕੀਨ ਜਨਨ ਕਲਿਆਣ,
ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਕਲਿਆਣ ਦੇਣ ਵਾਲੇ ਹਨ, ਆਪਣੇ ਜਨਾਂ ਨੂੰ ਕਲਿਆਣ ਦੇਣ ਵਾਲੇ ਹਨ।
ਤਜੀ ਪ੍ਰਿਯੰਕ ਤਰੇ ਗੁਰ ਪਏ,
ਮਹਾਰਾਜ ਜੀ ਨੇ ਪਲੰਘਾ ਛੱਡਿਆ, ਪਲੰਘੇ ਤੋਂ ਉੱਠ ਕੇ ਸਤਿਗੁਰੂ ਜੀ ਥੱਲੇ ਜਿੱਥੇ ਆਸਣ ਲਾਇਆ ਹੋਇਆ ਸੀ,
ਜੁਬ ਕੋ ਆਸਣ ਥਰੇ ਕਿਰਥੀਏ,
ਮਹਾਰਾਜ ਜੀ ਉਹ ਆਸਣ ਦੇ ਉੱਤੇ ਆ ਕੇ ਬੈਠ ਗਏ। ਪਲੰਘੇ ਤੋਂ ਥੱਲੇ ਜਿਹੜਾ ਆਸਣ ਲਾਇਆ ਹੋਇਆ ਉਸ ਆਸਣ ਤੇ ਮਹਾਰਾਜ ਜੀ ਆ ਕੇ ਬੈਠੇ ਹਨ।
ਕੰਚਨ ਥਾਲ ਨਿਕਟ ਕਰਵਾਇਓ,
ਸੋਨੇ ਦਾ ਉਹ ਥਾਲ ਜਿਹਦੇ ਚ ਨਾਰੀਅਲ ਤੇ ਪੰਜ ਪੈਸੇ ਤੇ ਸੁਗੰਧੀ ਵਾਲੀਆਂ ਵਸਤੂਆਂ ਰੱਖੀਆਂ ਹੋਈਆਂ, ਉਹ ਥਾਲ ਮਹਾਰਾਜ ਜੀ ਨੇ ਆਪਣੇ ਨੇੜੇ ਕਰਵਾਇਆ।
ਦੇਖ ਦਾਹਿਨ ਹੱਥ ਉਠਾਇਓ,
ਤੇ ਉਹ ਥਾਲ ਵੇਖ ਕੇ ਸਤਿਗੁਰਾਂ ਨੇ ਆਪਣੇ ਸੱਜੇ ਹੱਥ ਦੇ ਵਿਚ ਚੁੱਕਿਆ ਹੈ।
ਮਿਰਦੁਲ ਮਨਿੰਦ ਕਮਲ ਕੇ ਜੋਏ,
ਇਹੋ ਜਿਹਾ ਸੋਹਣੇ ਹੱਥ ਨੇ ਮਹਾਰਾਜ ਜੀ ਦੇ, ਕਹਿੰਦੇ ਮਿਰਦਲ ਕੋਮਲ, ਜਿਵੇਂ ਕਮਲ ਦਾ ਫੁੱਲ ਹੁੰਦਾ ਨਾ, ਏਦਾਂ ਕਮਲ ਦੇ ਫੁੱਲ ਦੇ ਸਮਾਨ ਬੜੇ ਕੂਲੇ ਕੋਮਲ ਹੱਥ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਉਹਨਾਂ ਹੱਥਾਂ ਦੇ ਵਿਚ ਮਹਾਰਾਜ ਜੀ ਨੇ ਉਹ ਥਾਲ ਪਕੜਿਆ ਹੈ।
ਪ੍ਰੇਰਨ ਕਰਿਓ ਪਿਖੈ ਗਨ ਸੋਏ,
ਮਹਾਰਾਜ ਜੀ ਨੇ ਆਪਣਾ ਹੱਥ ਵਿਚ ਥਾਲ ਪਕੜ ਕੇ ਥਾਲ ਨੂੰ ਪ੍ਰੇਰਿਆ ਘੁਮਾਇਆ ਹੈ, ਸਾਰੀ ਸੰਗਤ ਮਹਾਰਾਜ ਜੀ ਵੱਲ ਵੇਖ ਰਹੀ ਹੈ।
ਪੈਸੇ ਪੰਜ ਉਠਾਵਨ ਕਰੇ,
ਵਿਚੋਂ ਪੰਜ ਪੈਸੇ ਮਹਾਰਾਜ ਜੀ ਨੇ ਆਪਣੇ ਹੱਥ ਨਾਲ ਚੁੱਕੇ ਹਨ।
ਹੀ ਪਲ ਸਾਤ ਹੱਥ ਮੋਧਰੀ,
ਹੀ ਫਲ ਦੇ ਨਾਲ ਪੰਜ ਪੈਸੇ ਤੇ ਨਾਰੀਅਲ ਥਾਲ ਵਿਚੋਂ ਚੁੱਕ ਕੇ ਨਾ ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਪਕੜੇ ਹਨ।
ਕੀਨ ਮੰਡਲਾ ਕ੍ਰਿਤ ਤ੍ਰੈ ਬਾਰੀ,
ਮੰਡਲਾ ਕ੍ਰਿਤ ਕਹਿੰਦੇ ਨੇ ਵੀ ਘੁਮਾਣਾ, ਨਾਰੀਅਲ ਤੇ ਪੰਜ ਪੈਸੇ ਦੋਵਾਂ ਹੱਥਾਂ ਵਿਚ ਲੈ ਕੇ ਮਹਾਰਾਜ ਜੀ ਨੇ ਤਿੰਨ ਵਾਰੀ ਘੁਮਾਏ, ਏਦਾਂ ਜਿਵੇਂ ਆਰਤੀ ਉਤਾਰੀ ਦੀ ਹੈ ਨਾ, ਇਦਾਂ ਮਹਾਰਾਜ ਜੀ ਨੇ ਤਿੰਨ ਵਾਰ ਆਪਣੇ ਹੱਥਾਂ ਨੂੰ ਘੁਮਾਇਆ ਫੇਰਿਆ ਹੈ।
ਉਸ ਧਿਆਨ ਪਰਕਰਮਾ ਧਾਰੀ,
ਧਿਆਨ ਧਾਰ ਕੇ ਉਸ ਗੁਰੂ ਦਾ ਬਾਬੇ ਬਕਾਲੇ ਦੀ ਧਰਤੀ ਤੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਗੁਰਦੇਵ ਬਣਨਾ ਹੈ ਉਹਨਾਂ ਦਾ ਧਿਆਨ ਧਾਰਿਆ। ਖਾਲਸਾ ਜੀ ਉਸ ਸਮੇਂ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਦੇ ਰਹੇ ਨੇ, ਉਸ ਸਮੇਂ ਬਾਬੇ ਬਕਾਲੇ ਦੀ ਧਰਤੀ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਵਾਸ ਸੀ, ਹੋਰ ਕੋਈ ਸੋਢੀ ਨਹੀਂ ਸੀ ਉੱਥੇ। ਜਦੋਂ ਸੋਢੀਆਂ ਨੇ ਸੁਣਿਆ ਨਾ ਵੀ ਗੁਰੂ ਸਾਹਿਬ ਨੇ ਕਿਹਾ ਵੀ ਉੱਥੇ ਬਾਬਾ ਵਸੇ ਗ੍ਰਾਮ ਬਕਾਲੇ, ਉਹ ਸੁਣ ਕੇ ਫਿਰ ਪਖੰਡੀ ਸਾਰੇ ਇਕੱਠੇ ਹੋ ਕੇ ਆ ਕੇ ਬਹਿ ਗਏ ਸੀ ਵੀ ਸਾਡੇ ਵਾਸਤੇ ਗੁਰੂ ਸਾਹਿਬ ਨੇ ਕਿਹਾ। ਗੁਰੂ ਸਾਹਿਬ ਨੇ ਕੋਈ ਲੁਕਾ ਛੁਪਾ ਨਹੀਂ ਸੀ ਰੱਖਿਆ। ਜਦੋਂ ਇਹ ਬਚਨ ਕਹੇ ਨੇ ਉਦੋਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ ਬਾਬੇ ਬਕਾਲੇ ਦੀ ਧਰਤੀ ਤੇ ਪਿਛਲੇ 26 ਸਾਲਾਂ ਤੋਂ ਭੌਰੇ ਚ ਬੈਠੇ ਤਪ ਦੀ ਮੂਰਤ ਬਣ ਕੇ ਤਪ ਕਰ ਰਹੇ ਨੇ। 26 ਵਰੇ ਮਾਂ ਗੁਜਰੀ ਦਰਵਾਜੇ ਤੇ ਬੈਠੀ ਹੈ, ਮਾਤਾ ਨਾਨਕੀ ਜੀ ਵੀ ਉੱਥੇ ਸੇਵਾ ਵਿਚ ਹਾਜ਼ਰ ਨੇ। 26 ਸਾਲ ਦੀ ਬੜੀ ਵੱਡੀ ਤਪੱਸਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ, ਤੇ ਮਹਾਰਾਜ ਜੀ ਨੇ ਕਿਹਾ ਸੀ ਨਾ ਵੀ ਦਾਦੇ ਕੋਲੋਂ ਪੋਤੇ ਕੋਲ ਆਏਗੀ ਤੇ ਪੋਤੇ ਕੋਲੋਂ ਫੇਰ ਦਾਦੇ ਕੋਲ ਆਏਗੀ ਗੁਰਤਾ ਗੱਦੀ। ਹੁਣ ਦਾਦੇ ਕੋਲੋਂ ਪੋਤੇ ਕੋਲ ਆਈ ਗੁਰੂ ਹਰਗੋਬਿੰਦ ਸਾਹਿਬ ਤੋਂ, ਗੁਰੂ ਹਰ ਰਾਏ ਸਾਹਿਬ ਕੋਲ ਆਈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਿਸ਼ਤੇ ਚ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਲੱਗਦੇ ਸਨ, ਤੇ ਪੋਤਰੇ ਤੋਂ ਫਿਰ ਗੁਰੂ ਦਾਦੇ ਦੇ ਕੋਲ, ਜਾਣੀ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਗੁਰਿਆਈ ਆਈ। ਮਹਾਰਾਜ ਜੀ ਨੇ ਉਸ ਵੇਲੇ ਹੱਥ ਵਿਚ ਮੰਡਲਾ ਕਰਤ ਕਰਕੇ ਨਾਰੀਅਲ ਤੇ 5 ਪੈਸੇ, ਉਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਵਰੂਪ ਦਾ ਧਿਆਨ ਧਾਰਨ ਕੀਤਾ ਹੈ।
ਲੇਪਨ ਕਰੀ ਭੂਮ ਜੈ ਪਾਮਨ,
ਜਿੱਥੇ ਥੱਲੇ ਜ਼ਮੀਨ ਲੇਪੀ ਹੋਈ ਸੀ, ਜ਼ਮੀਨ ਤੇ ਪੋਚਾ ਆਦਿਕ ਫੇਰਿਆ ਹੋਇਆ ਸੀ।
ਨਿਜ ਕਰ ਤੇ ਤੈ ਕੀਨ ਟਿਕਾਵਨ,
ਉੱਤੇ ਆਪਣੇ ਹੱਥਾਂ ਦੇ ਨਾਲ ਉਹ ਨਾਰੀਅਲ ਤੇ 5 ਪੈਸੇ ਥੱਲੇ ਜ਼ਮੀਨ ਤੇ ਰੱਖ ਕੇ ਟਿਕਾਏ ਨੇ।
ਹੱਥ ਜੋੜ ਪੁਨ ਬੰਧਨ ਠਾਨੇ,
ਹੱਥ ਜੋੜ ਕੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤ ਦਾ ਧਿਆਨ ਧਾਰ ਕੇ ਉਹਨਾਂ ਨੂੰ ਮੱਥਾ ਟੇਕਿਆ, ਉਹਨਾਂ ਦੇ ਸਵਰੂਪ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ ਹੈ।
ਨੇਤਰ ਉਘਾੜ ਕਈ ਮੁਖ ਬਾਨੇ,
ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੋਲੇ, ਅੱਖਾਂ ਖੋਲੀਆਂ ਤੇ ਨੇਤਰ ਖੋਲ ਕੇ ਬਚਨ ਕੀਤੇ।
ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ।
ਮਹਾਰਾਜ ਜੀ ਨੇ ਬਚਨ ਕੀਤਾ, ਬਾਬਾ ਬਸ ਹੈ ਗ੍ਰਾਮ ਬਕਾਲੇ। ਬਾਬਾ ਦਾਦੇ ਨੂੰ ਕਹਿੰਦੇ ਸਨ ਪਹਿਲਾਂ, ਅੱਜ ਵੀ ਬਹੁਤ ਸਾਰੇ ਨਗਰਾਂ ਵਿਚ ਆਪਣੇ ਪਿਤਾ ਦੇ ਪਿਤਾ ਨੂੰ ਬਾਬਾ ਕਹਿੰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਿਸ਼ਤੇ ਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦਾ ਜੀ ਲੱਗਦੇ ਸਨ, ਇਸ ਕਰਕੇ ਉਹਨਾਂ ਵਾਸਤੇ ਬਾਬਾ ਸ਼ਬਦ ਸੰਬੋਧਨ ਕੀਤਾ। ਕਹਿੰਦੇ ਬਾਬਾ ਇਸ ਵੇਲੇ ਗ੍ਰਾਮ ਬਕਾਲੇ, ਬਕਾਲੇ ਨਗਰ ਦੇ ਵਿਚ ਵਸਦੇ ਨੇ, ਉਹ ਗੁਰੂ ਬਣ ਕੇ ਸਾਡੇ ਤੋਂ ਬਾਅਦ ਸਾਰੀ ਸੰਗਤ ਦੀ ਸੰਭਾਲ ਕਰਨਗੇ, ਸਾਰੀਆਂ ਸੰਗਤਾਂ ਦੀ ਬਾਹ ਉਹ ਫੜਨਗੇ।
ਇਹ ਸੁਣਾਏ ਸਭ ਹਨ ਸੋ ਕਹਿਓ,
ਇਹਨਾਂ ਸਾਰਿਆਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਹ ਬਚਨ ਸੁਣਾਏ ਹਨ।
ਸਿੱਖਣ ਔਰ ਨਿਸ਼ਚੈ ਸਭ ਲਇਓ,
ਸਾਰਿਆਂ ਸਿੱਖਾਂ ਨੇ ਆਪਣੇ ਮਨ ਵਿਚ ਇਸ ਗੱਲ ਦਾ ਨਿਸ਼ਚਾ ਕਰਕੇ ਜਾਣ ਲਿਆ।
ਨਹੀਂ ਨਾਮ ਲੀਨ ਸਿੱਧ ਬੀਰਾ,
ਉਸ ਵੇਲੇ ਨਾਂ ਨਹੀਂ ਲਿਆ ਪਰ ਲੁਕਾ ਵੀ ਨਹੀਂ ਰੱਖਿਆ, ਕਿਉਂਕਿ ਉਸ ਵੇਲੇ ਹੈ ਨੀ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਸਨ ਬਾਬੇ ਬਕਾਲੇ, ਹੋਰ ਕੋਈ ਦੂਜਾ ਹੈ ਹੀ ਨਹੀਂ ਸੀ ਉੱਥੇ। ਕਹਿੰਦੇ ਨਾਂ ਨੀ ਪ੍ਰਗਟ ਕਰਕੇ ਦੱਸਿਆ,
ਤਉ ਲਖਿਓ ਸਭ ਗੁਰੂ ਬਡੇਰਾ,
ਫਿਰ ਵੀ ਸਭ ਨੇ ਜਾਣ ਲਿਆ ਕਿ ਬਕਾਲਾ ਸਾਹਿਬ ਦੇ ਵਿਚ ਇਸ ਵੇਲੇ ਜਿਹੜੇ ਹਨ ਉਹੀ ਸਾਡੇ ਗੁਰੂ ਹਨ।
ਵਿਦਤ ਆਪ ਜਪੈ ਮੈਂ ਰਹਿ,
ਉਹ ਆਪ ਵਿਦਤ ਹੋ ਜਾਣਗੇ। ਗੁਰੂ ਹਰਕ੍ਰਿਸ਼ਨ ਸਾਹਿਬ ਵੀ ਜਾਣਦੇ ਸੀ ਵੀ ਜਿਹੜਾ ਗੁਰੂ ਹੈ ਉਹਨੇ ਪ੍ਰਗਟ ਹੋ ਹੀ ਜਾਣਾ, ਉਹਨੂੰ ਕੋਈ ਲੁਕਾ ਨਹੀਂ ਸਕਦਾ, ਛੁਪਾ ਨਹੀਂ ਸਕਦਾ, ਭਾਵੇਂ ਲੱਖਾਂ ਕੋਈ ਯਤਨ ਕਰੇ। ਸੂਰਜ ਚੜੇ ਤੇ ਸੂਰਜ ਆਕਾਸ਼ ਵਿਚ ਚੜਿਆ ਪ੍ਰਤੱਖ ਦੇਸੀ ਪੈਂਦਾ ਹੈ। ਇਸ ਕਰਕੇ ਜਿਹੜੇ ਗੁਰੂ ਨੇ ਉਹ ਗੁਰੂ ਨੇ ਤਾਂ ਪ੍ਰਗਟ ਹੋ ਹੀ ਜਾਣਾ, ਨਾਂ ਨੀ ਸਤਿਗੁਰਾਂ ਨੇ ਲਿਆ ਪਰ ਇੰਨਾ ਜਾਣਦੇ ਨੇ ਜਿਹੜਾ ਗੁਰੂ ਹੈ ਉਹ ਛੁਪੇਗਾ ਨਹੀਂ ਪ੍ਰਗਟ ਹੋਵੇਗਾ।
ਵਿਚਾਰ ਕਰ ਕੋਈ ਨਾ ਕਹੇ,
ਉਧਰ ਸੰਗਤ ਨੇ ਵੀ ਇਸ ਤਰ੍ਹਾਂ ਦੀ ਵਿਚਾਰ ਕੀਤੀ, ਉਹਨਾਂ ਨੇ ਵੀ ਫਿਰ ਦੁਬਾਰਾ ਸਤਿਗੁਰਾਂ ਨੂੰ ਨੀ ਪੁੱਛਿਆ, ਮਹਾਰਾਜ ਨਾਂ ਤਾਂ ਦੱਸ ਦਿਓ, ਇਹ ਨੀ ਕਿਹਾ। ਇਹਨਾਂ ਸਮਝ ਗਏ ਵੀ ਜਿਹੜੇ ਗੁਰੂ ਨੇ ਉਹ ਆਪੇ ਹੁਣ ਪ੍ਰਗਟ ਹੋ ਜਾਣਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਰ ਦਿੱਤਾ ਹੈ,
ਸਭ ਕੀ ਇੱਛਾ ਪੂਰਨ ਕਰੇ।
ਸਾਰੀ ਸੰਗਤ ਦੀ ਮਨ ਦੀ ਇੱਛਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪੂਰੀ ਕਰ ਦਿੱਤੀ ਹੈ।
ਗਰੀਬ ਨਿਵਾਏ ਨਮਰਤਾ ਧਰੇ,
ਸਭ ਨੇ ਆਪਣੇ ਸੀਸ ਨਿਵਾ ਕੇ ਮਨ ਚ ਨਿਮਰਤਾ ਧਾਰਨ ਕੀਤੀ ਹੈ।
ਨਮੋ ਕਰੇ ਸਭ ਆਦ ਮਸੰਦ,
ਸਾਰੇ ਮਸੰਦਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਧਰੇ ਸ਼ੁਕਰ ਅਧਿਕ ਆਨੰਦ,
ਨਾਲੇ ਮਨ ਚ ਸ਼ੋਕ ਵੀ ਹੈ, ਦੁੱਖ ਵੀ ਹੈ, ਨਾਲੇ ਮਨ ਚ ਇਸ ਗੱਲ ਦੀ ਖੁਸ਼ੀ ਵੀ ਹੈ। ਚਲੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਡੀ ਬਾਂਹ ਅਗਲੇ ਗੁਰੂ ਦੇ ਹੱਥ ਫੜਾ ਦਿੱਤੀ ਹੈ। ਪਹਿਲਾਂ ਤਾਂ ਮਨ ਦੇ ਵਿੱਚ ਫਿਕਰ ਸੀ ਕਿ ਕਿਹਦੇ ਲੜ ਲਾਣਗੇ, ਕਿਵੇਂ ਸਾਡਾ ਕੀ ਬਣੇਗਾ, ਕੀ ਹੋਵੇਗਾ। ਹੁਣ ਇਸ ਗੱਲ ਦੀ ਥੋੜੀ ਖੁਸ਼ੀ ਹੋਈ ਹੈ।
ਕਰਿਓ ਹੁਕਮ ਸਤਿਗੁਰ ਟਿਕ ਦਾਸ, ਸਭ ਸੰਗਤ ਕੀ ਪੂਰਨ ਆਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਦਾਸ ਨੇ ਆ ਕੇ ਸਤਿਗੁਰਾਂ ਦੇ ਦਾਸ ਨੇ ਕੋਲ ਆ ਕੇ ਹੁਕਮ ਕੀਤਾ, ਬੇਨਤੀ ਕੀਤੀ। ਮਹਾਰਾਜ ਆਪ ਜੀ ਨੇ ਸਾਰੀ ਸੰਗਤ ਦੀ ਆਸ ਪੂਰੀ ਕਰ ਦਿੱਤੀ ਹੈ।
ਕਹੇ ਸਭਨ ਸੋ ਪੂਰ ਅਗਾਰੀ,
ਮਹਾਰਾਜ ਜੀ ਦਾ ਹੁਕਮ ਹੋਇਆ ਕਿ ਜਿੰਨੀ ਸੰਗਤ ਹੈ ਉਹ ਸਾਰੀ ਹੁਣ ਬਾਹਰ ਦਰਵਾਜੇ ਤੇ ਬੈਠ ਜਾਏ।
ਸਤਨਾਮ ਉਚਾਰੀ,
ਜਿੰਨੀ ਸੰਗਤ ਹੈ ਸਾਰੀ ਬਾਹਰ ਦਰਵਾਜੇ ਤੇ ਬੈਠ ਜਾਓ, ਹੁਣ ਅੰਦਰ ਨਾ ਕੋਈ ਰਹੇ, ਅੰਦਰ ਅਸੀਂ ਰਹਾਂਗੇ, ਬਾਕੀ ਜਿੰਨੀ ਸੰਗਤ ਹੈ ਉਹ ਬਾਹਰ ਚਲੀ ਜਾਏ, ਬਾਹਰ ਬੈਠੇ ਔਰ ਬੈਠ ਕੇ ਸੱਚੇ ਨਾਮ ਦਾ ਸਿਮਰਨ ਕਰੋ।
ਪਠੇ ਸੁਨੇ ਇੱਕ ਚਿੱਤ ਗੁਰਬਾਨੀ,
ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰੋ।
ਜਾਗਰਨ ਕਰੇ ਹੋਏ ਸਰਦਾਨ,
ਸਾਰੇ ਜਾਗਦੇ ਰਹੋ। ਰਾਤ ਦਾ ਸਮਾਂ ਸੀ ਨਾ, ਮਹਾਰਾਜ ਜੀ ਨੇ ਆਖਿਆ ਵੀ ਜਾਗਦੇ ਰਹੋ ਤੇ ਸਾਵਧਾਨ ਹੋ ਕੇ ਸਾਵਧਾਨੀ ਨਾਲ ਸਾਰੇ ਬਾਣੀ ਪੜੋ, ਸਿਮਰਨ ਭਜਨ ਕਰੋ।
ਲਿਓ ਬੁਲਾਏ ਰਬਾਬੀ ਜੋਏ,
ਰਬਾਬੀ ਸੱਦ ਲੋ, ਕੀਰਤਨੀਆਂ ਨੂੰ ਸੱਦ ਲਵੋ ਜਿਹੜੇ ਗੁਰੂ ਘਰ ਦੇ ਕੀਰਤਨੀਏ ਨੇ।
ਕਰੇ ਸਪ੍ਰੇਮੀ ਕੀਰਤਨ ਸੋਏ,
ਪ੍ਰੇਮੀ ਆ ਕੇ ਕੀਰਤਨ ਕਰਨ ਗੁਰਬਾਣੀ ਦਾ।
ਬਿਨਾ ਭਜਨ ਕਰਬੇ ਸਤਨਾਮ,
ਮਹਾਰਾਜ ਜੀ ਕਹਿੰਦੇ ਬਿਨਾਂ ਪਰਮੇਸ਼ਰ ਦੇ ਭਜਨ ਤੇ ਨਾਮ ਤੋਂ
ਮੈਂ ਕੋ ਬੋਲੇ ਤੇਰੇ ਜੁਤਾਮ।
ਜਿਹਨੇ ਇੱਥੇ ਬੈਠਣਾ ਹੋਰ ਕੋਈ ਦੁਨਿਆਵੀ ਗੱਲ ਨਾ ਕਰੇ, ਜਿਹਨੇ ਬਹਿਣਾ ਉਹ ਨਾਮ ਜਪੇ, ਬਾਣੀ ਪੜੇ ਜਾਂ ਬਾਣੀ ਸੁਣੇ, ਕਿਸੇ ਨੇ ਕੋਈ ਦੁਨਿਆਵੀ ਗੱਲ ਨਹੀਂ ਕਰਨੀ।
ਅਬ ਹਮ ਕਰੇ ਪਰਲੋਕ ਪਿਆਨਾ,
ਹੁਣ ਅਸੀਂ ਪਰਲੋਕ ਗਮਨ ਕਰਨ ਲੱਗੇ ਹਾਂ।
ਮੈਂ ਇਕਾਕੀ ਨਿਜ ਅਸਥਾਨਾ,
ਔਰ ਅਸੀਂ ਇੱਥੇ ਇਕਾਂਤ ਵਿੱਚ ਅੰਦਰ ਬੈਠਾਂਗੇ, ਬਾਕੀ ਸਾਰੀ ਸੰਗਤ ਬਾਹਰ ਚਲੀ ਜਾਵੇ।
ਸੁਣ ਗੁਰ ਹੁਕਮ ਸਭਾ ਸਭ ਜੋਏ, ਉਠੋਟ ਹੱਥ ਜੋਰ ਕਰ ਦੋਏ।
ਸਤਿਗੁਰਾਂ ਦੇ ਬਚਨ ਸੁਣ ਕੇ ਜਿੰਨੀ ਸੰਗਤ ਸੀ ਉਠ ਉੱਠ ਕੇ ਨਮਸਕਾਰ ਕਰਦੇ ਨੇ, ਨਮਸਕਾਰ ਕਰਕੇ ਬਾਹਰ ਨੂੰ ਜਾ ਰਹੇ ਨੇ।
ਨਵੇਂ ਕਰੇ ਦਰਸ਼ਨ ਕੋ ਦੇਖ,
ਉਹਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਦੇ ਹਨ।
ਜਿਨਕੇ ਮਸਤਕ ਭਾਗ ਵਿਸ਼ੇਸ਼,
ਇਹਨਾਂ ਦੇ ਮੱਥੇ ਦੇ ਬੜੇ ਵੱਡੇ ਭਾਗ ਹਨ।
ਅਪਰ ਕਾਮਨਾ ਜੋ ਜੋ ਧਰੈ,
ਜਿਹੜੀ ਜਿਹੜੀ ਕਾਮਨਾ ਕਿਸੇ ਨੇ ਕੀਤੀ ਹੈ,
ਪੂਰਨ ਕੀਨ ਗੁਰੂ ਤਿਸ ਕਰੀ,
ਸਾਰਿਆਂ ਦੀਆਂ ਕਾਮਨਾਵਾਂ ਮਹਾਰਾਜ ਜੀ ਨੇ ਪੂਰੀਆਂ ਕੀਤੀਆਂ ਹਨ।
ਅਦਕ ਪ੍ਰੇਮ ਜੁਤ ਵਿਛੜੇ ਗੁਰ ਤੇ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਅਖੀਰਲੇ ਦਰਸ਼ਨ ਸਨ ਕਰਕੇ ਵਿਛੜੇ ਨੇ।
ਸ਼ੋਕ ਵਿਸਾਲ ਦੀਨ ਬੜ ਉਰਤੇ,
ਸਭ ਦੇ ਮਨ ਚ ਬੜਾ ਸ਼ੋਕ ਹੈ ਤੇ ਦੀਨ ਪੁਣਾ ਹੈ।
ਸਿੱਖ ਸਮੁਦਾਏ ਪੁਰ ਪਰ ਥਿਰੈ,
ਸਿੱਖਾਂ ਦਾ ਸਮੁਦਾਇ ਹੈ ਸਾਰਾ ਬਾਹਰ ਦਰਵਾਜੇ ਤੇ ਟਿਕ ਗਿਆ ਹੈ।
ਸਤਨਾਮ ਕੋ ਸਿਮਰਨ ਕਰੇ,
ਸਾਰੇ ਸੱਚੇ ਨਾਮ ਦਾ ਸਿਮਰਨ ਕਰ ਰਹੇ ਹਨ।
ਲਗੇ ਰਬਾਬੀ ਕੀਰਤਨ ਕਰਬੇ,
ਔਰ ਰਬਾਬੀ ਕੀਰਤਨ ਕਰਨ ਲੱਗੇ ਹਨ।
ਜੇ ਸੁਣਬੇ ਸਭ ਕਲ ਵਲ ਹਰਬੇ,
ਐਸਾ ਕੀਰਤਨ ਜਿਹਨੂੰ ਸੁਣ ਕੇ ਸਾਰੇ ਪਾਪ ਕੱਟੇ ਜਾਂਦੇ ਨੇ। ਰਬਾਬੀ ਕੀਰਤਨ ਕਰ ਰਹੇ ਨੇ, ਸੰਗਤ ਸਾਰੀ ਬੈਠੀ ਹੋਈ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੰਦਰ ਇਕਾਂਤ ਵਿੱਚ ਭਾਣਾ ਵਰਤਾ ਕੇ ਆਪਣਾ ਸਰੀਰ ਤਿਆਗ ਕੇ ਸੱਚਖੰਡ ਗਮਨ ਕਰ ਰਹੇ ਨੇ।